ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰ ਇਤਿਹਾਸ ਦੀ ਲੜੀ ਨੂੰ ਚਲਾਈਏ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਦਿੱਲੀ ਮੈਂ ਪ੍ਰਵਿਸ਼ੇ ਗੁਰੂ ਗਏ ਹਵੇਲੀ ਮਾਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਿੱਲੀ ਆ ਗਏ ਔਰ ਉਹ ਜਿਹੜੀ ਹਵੇਲੀ ਸੀ ਬੜੀ ਡਰਾਉਣੀ ਹਵੇਲੀ ਜਿਹਦੇ ਚ ਪ੍ਰੇਤ ਦਾ ਨਿਵਾਸ ਹੈ ਤੇ ਸਾਰੇ ਦਿੱਲੀ ਸ਼ਹਿਰ ਦੇ ਲੋਕ ਉਸ ਹਵੇਲੀ ਦੇ ਕੋਲੋਂ ਲੰਘਣ ਤੋਂ ਵੀ ਡਰਦੇ ਸੀ। ਇੰਨਾ ਜ਼ਿਆਦਾ ਡਰ ਸੀ ਲੋਕਾਂ ਦੇ ਮਨ ਚ ਉਸ ਹਵੇਲੀ ਦਾ। ਉਸ ਹਵੇਲੀ ਵਿਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਉਤਾਰਿਆ ਹੈ।
ਉਤਰੇ ਭਇਓ ਬਿਰਤੰਤ ਜਿਮ ਕਹੋ ਕਥਾ ਪੁਨਤਾਏ।
ਸਤਿਗੁਰੂ ਜੀ ਜਿਵੇਂ ਉੱਥੇ ਉਤਰੇ ਨੇ ਉਸ ਹਵੇਲੀ ਵਿਚ ਰਹੇ ਨੇ, ਉਸ ਹਵੇਲੀ ਵਿਚ ਜਿਹੜਾ ਉਹ ਪ੍ਰੇਤ ਸੀ ਉਹ ਜਿਵੇਂ ਨੌਵੇਂ ਪਾਤਸ਼ਾਹ ਜੀ ਨੂੰ ਆ ਕੇ ਮਿਲਿਆ ਹੈ। ਮੈਂ ਉਹ ਸਾਰਾ ਪ੍ਰਸੰਗ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆਉਣ ਵਾਲੇ ਸਮੇਂ ਵਿਚ ਅੱਗੇ ਜਿਹੜੇ ਪ੍ਰਸੰਗ ਆਉਣੇ ਹਨ ਉਹਨਾਂ ਪ੍ਰਸੰਗਾਂ ਦੇ ਵਿਚ ਉਹ ਸਾਰੀ ਕਥਾ ਕਹਾਂਗਾ।
ਸਰਬ ਪ੍ਰਸੰਗ ਸੁਣਾਵੋ ਫੇਰ।
ਜਿਹੜਾ ਸਾਰਾ ਪ੍ਰਸੰਗ ਹੈ ਨਾ ਕਿ ਦਿੱਲੀ ਵਿਚ ਜੋ ਕੁਝ ਹੋਇਆ, ਉਸ ਹਵੇਲੀ ਚ ਜੋ ਕੁਝ ਹੋਇਆ ਜਾਂ ਉਸ ਹਵੇਲੀ ਚ ਜਦੋਂ ਨੌਵੇਂ ਪਾਤਸ਼ਾਹ ਬਾਹਰ ਆਏ ਨੇ, ਬਾਦਸ਼ਾਹ ਔਰੰਗਜ਼ੇਬ ਨੂੰ ਮਿਲੇ ਨੇ, ਔਰੰਗਜ਼ੇਬ ਦੇ ਨਾਲ ਮੁਲਾਕਾਤ ਹੋਈ ਹੈ, ਵਾਰਤਾਲਾਪ ਹੋਈ ਹੈ, ਉਹ ਸਾਰੀ ਕਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਫੇਰ ਕਹਾਂਗਾ ਅਗਲਿਆਂ ਪ੍ਰਕਰਣਾਂ ਵਿਚ ਕਹਾਂਗਾ।
ਜਿਮ ਤੁਰ ਕੇ ਸਿਰ ਅਰ ਗੁਰ ਕੇਰ।
ਜਿਵੇਂ ਔਰੰਗਜ਼ੇਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਿਲਾਪ ਹੋਇਆ, ਮਹਾਰਾਜ ਨੌਵੇਂ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਜਿਵੇਂ ਮਿਲੇ ਹਨ,
ਅਬ ਪਟਨੇ ਕੀ ਕਥਾ ਬਖਾਨੋ।
ਸਾਰਾ ਪ੍ਰਸੰਗ ਮੈਂ ਫੇਰ ਕਹਾਂਗਾ। ਹੁਣ ਉਹ ਪ੍ਰਸੰਗ ਸ਼ੁਰੂ ਕਰੀਏ ਕਿਉਂਕਿ ਉਧਰ ਕਲਗੀਧਰ ਜੀ ਦੀ ਕਥਾ ਵਿਚ ਛੱਡੀ ਸੀ ਨਾ। ਦਸਵੇਂ ਪਾਤਸ਼ਾਹ ਜੀ ਪਟਨਾ ਸਾਹਿਬ ਦੀ ਧਰਤੀ ਤੇ ਨੇ ਤੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਸਿੱਖ ਕਰ ਰਹੇ ਨੇ ਕਿ ਅਸੀਂ ਪੰਜਾਬ ਜਾਣਾ। ਉਹ ਕਥਾ ਹੁਣ ਦਸਵੇਂ ਪਾਤਸ਼ਾਹ ਜੀ ਦੀ ਪਟਨਾ ਸਾਹਿਬ ਦੀ, ਜੋ ਪਟਨਾ ਸਾਹਿਬ ਦੇ ਵਿਚ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਬਾਲਾ ਪ੍ਰੀਤਮ ਜੀ ਵਰਤ ਰਹੇ ਨੇ, ਜੋ ਕੌਤਕ ਕਰ ਰਹੇ ਨੇ, ਉਹ ਪਟਨਾ ਸਾਹਿਬ ਦੀ ਕਥਾ ਭਾਈ ਸਾਹਿਬ ਜੀ ਕਹਿੰਦੇ ਹੁਣ ਮੈਂ ਵਖਿਆਨ ਕਰਦਾ ਹਾਂ।
ਅਵਸ ਰਹਿਆ ਕਹਿਣ ਕੋ ਜਨ,
ਇੱਥੇ ਹੁਣ ਸਮਾਂ ਹੈ ਉਹ ਕਹਿਣ, ਕਿਉਂਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੁਰੂ ਕਲਗੀਧਰ ਜੀ ਪੰਜਾਬ ਆ ਚੁੱਕੇ ਸਨ, ਦਸਵੇਂ ਪਾਤਸ਼ਾਹ ਜੀ ਪਟਨਾ ਸਾਹਿਬ ਤੋਂ ਪੰਜਾਬ ਆ ਚੁੱਕੇ ਸਨ। ਇਸ ਕਰਕੇ ਉਹ ਸਾਰੀ ਕਥਾ ਹੁਣ ਇੱਥੇ ਕਹਿਣ ਦਾ ਅਵਸਰ ਹੈ, ਮੌਕਾ ਹੈ। ਇਸ ਕਰਕੇ ਮੈਂ ਹੁਣ ਦਸਵੇਂ ਪਾਤਸ਼ਾਹ ਜੀ ਦੇ ਉਹ ਬਾਲ ਕੌਤਕਾਂ ਦੀ ਕਥਾ ਜਾਂ ਪਟਨਾ ਸਾਹਿਬ ਤੋਂ ਪੰਜਾਬ ਆਉਣ ਦੀ ਜੋ ਕਥਾ ਹੈ ਉਹ ਇੱਥੇ ਵਰਣਨ ਕਰਦਾ ਹਾਂ।
ਜਬ ਤੇ ਸਤਿਗੁਰ ਸੁਤ ਤਜ ਆਏ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਤੋਂ ਆਪਣੇ ਪੁੱਤਰ ਨੂੰ, ਆਪਣੇ ਸਾਹਿਬਜ਼ਾਦੇ ਨੂੰ ਪਟਨਾ ਸਾਹਿਬ ਛੱਡ ਕੇ, ਗੁਰੂ ਕਲਗੀਧਰ ਜੀ ਨੂੰ ਪਟਨਾ ਸਾਹਿਬ ਛੱਡ ਕੇ ਨੌਵੇਂ ਪਾਤਸ਼ਾਹ ਜਦੋਂ ਉੱਥੋਂ ਪੰਜਾਬ ਚੱਲ ਕੇ ਆ ਗਏ,
ਤਿੰਨ ਪੀਛੇ ਜਿਮ ਖੇਲ ਮਚਾਏ।
ਨੌਵੇਂ ਪਾਤਸ਼ਾਹ ਜਦੋਂ ਪੰਜਾਬ ਨੂੰ ਆਏ ਨੇ ਉੱਥੋਂ ਪਟਨਾ ਸਾਹਿਬ ਤੋਂ, ਤੇ ਉਹਨਾਂ ਦੇ ਪਿੱਛੋਂ ਜਿਹੜੀਆਂ ਖੇਡਾਂ ਗੁਰੂ ਕਲਗੀਧਰ ਨੇ ਕੀਤੀਆਂ ਨੇ ਬਾਲ ਲੀਲਾ ਦੇ ਵਿੱਚ, ਜੋ ਉੱਥੇ ਮਹਾਰਾਜ ਜੀ ਨੇ ਬਾਲ ਲੀਲਾ ਦੇ ਕੌਤਕ ਕੀਤੇ ਹਨ,
ਨਿਤ ਸ਼ਸਤਰਨ ਸੋ ਪ੍ਰੇਮ ਕਰਨ ਤੇ।
ਉਹ ਜਿਹੜੇ ਬਾਲ ਲੀਲਾ ਦੇ ਕੌਤਕ ਨੇ ਗੁਰੂ ਦਸਵੇਂ ਪਾਤਸ਼ਾਹ ਜੀ ਦੀਆਂ ਖੇਡਾਂ ਨੇ ਉਹ ਮੈਂ ਵਰਣਨ ਕਰਦਾ ਹਾਂ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਲ ਸਵਰੂਪ ਦੇ ਵਿੱਚ ਹੀ ਸ਼ਸਤਰਾਂ ਦੇ ਨਾਲ ਪਿਆਰ ਕਰਦੇ ਨੇ, ਸ਼ਸਤਰਾਂ ਦੇ ਨਾਲ ਮਹਾਰਾਜ ਜੀ ਖੇਡ ਮਚਾਉਂਦੇ ਨੇ, ਸ਼ਸਤਰਾਂ ਦੇ ਨਾਲ ਮਹਾਰਾਜ ਜੀ ਬੜਾ ਹਿੱਤ ਕਰਦੇ ਪਿਆਰ ਕਰਦੇ ਨੇ।
ਜਿਸ ਕਿਸੇ ਮੰਗਲਾਏ ਰੱਖਣ ਤੇ,
ਕਿਸੇ ਕੋਲੋਂ ਵੀ ਜੇ ਕੋਈ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਦਾ ਨਾ ਮਹਾਰਾਜ ਜੀ ਮੈਨੂੰ ਕੋਈ ਸੇਵਾ ਦੱਸੋ, ਤੇ ਕਲਗੀਧਰ ਜੀ ਵੇਖੋ ਬਾਲ ਰੂਪ ਦੇ ਵਿੱਚ ਸ਼ਸਤਰਾਂ ਨਾਲ ਬੜਾ ਪਿਆਰ ਕਰਦੇ ਤੇ ਕਹਿੰਦੇ ਭਾਈ ਜੇ ਤੂੰ ਸਾਨੂੰ ਕੋਈ ਵਸਤੂ ਭੇਟ ਕਰਨੀ ਤੇ ਸਾਨੂੰ ਕੋਈ ਵਧੀਆ ਜੀ ਕਿਰਪਾਨ ਲਿਆ ਕੇ ਦੇ, ਜਾਂ ਕਹਿੰਦੇ ਸਾਨੂੰ ਕੋਈ ਵਧੀਆ ਜਿਹਾ ਤਮੰਚਾ ਲਿਆ ਕੇ ਦੇ, ਜਾਂ ਕਹਿੰਦੇ ਵਧੀਆ ਜੀ ਕਮਾਣ ਲਿਆ ਕੇ ਦੇ। ਏਦਾਂ ਸਿੱਖ ਸਤਿਗੁਰਾਂ ਦੇ ਕੋਲੋਂ ਜਿੱਥੋਂ ਕਿੱਥੋਂ ਮਹਾਰਾਜ ਜੀ ਨੂੰ ਪਤਾ ਲੱਗਦਾ ਹੈ ਵਧੀਆ ਵਧੀਆ ਸ਼ਸਤਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੰਗਵਾ ਕੇ ਆਪਣੇ ਕੋਲ ਆਪਣੇ ਖਜ਼ਾਨੇ ਚ ਰੱਖਦੇ ਹਨ।
ਇੱਕ ਮੰਚ ਪਰ ਰਾਖ ਟਿਕਾਏ,
ਜਿੰਨੇ ਸ਼ਸਤਰ ਜਿਹੜੇ ਸਤਿਗੁਰੂ ਜੀ ਮੰਗਵਾਉਂਦੇ ਨੇ, ਭਾਵੇਂ ਛੋਟੀ ਕਿਰਪਾਨ ਮੰਗਾਉਣ, ਕਮਾਨ ਮੰਗਾਉਣ, ਤੀਰ ਮੰਗਾਉਣ, ਉਹ ਸਾਰੇ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਲੰਘ ਤੇ ਰੱਖ ਦਿੰਦੇ। ਕਲਗੀਧਰ ਪਾਤਸ਼ਾਹ ਸ਼ਸਤਰਾਂ ਦਾ ਬੜਾ ਸਤਿਕਾਰ ਕਰਦੇ ਨੇ ਤੇ ਕਹਿੰਦੇ ਫਿਰ ਬੜੇ ਸੋਹਣੇ ਪਲੰਘੇ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ। ਇਹ ਬਾਲ ਰੂਪ ਦੇ ਕੌਤਕ ਨੇ ਸਤਿਗੁਰਾਂ ਦੇ, ਜੋ ਜਵਾਨੀ ਚ ਵੀ ਮਹਾਰਾਜ ਜੀ ਕਰਦੇ ਰਹੇ। ਜਿੰਨੇ ਸ਼ਸਤਰ ਸਨ ਉਹ ਸਾਰੇ ਸ਼ਸਤਰ ਮਹਾਰਾਜ ਜੀ ਨੇ ਪਟਨਾ ਸਾਹਿਬ ਮੰਗਵਾ ਕੇ ਇੱਕ ਬੜੇ ਸੁੰਦਰ ਪਲੰਘੇ ਦੇ ਉੱਤੇ ਉਹਨਾਂ ਸਾਰੇ ਸ਼ਸਤਰਾਂ ਨੂੰ ਮਹਾਰਾਜ ਜੀ ਸਜਾ ਦਿੰਦੇ ਨੇ। ਨਿਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸ਼ਸਤਰਾਂ ਨੂੰ ਧੂਪ ਦਿਖਾਉਂਦੇ ਨੇ। ਉਹਨਾਂ ਸ਼ਸਤਰਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਸੁਗੰਧੀਦਾਰ ਵਸਤੂਆਂ ਦਾ ਚਰਚਨ ਕਰਦੇ ਨੇ ਔਰ ਪੁਸ਼ਪ ਫੁੱਲ ਆਦਿਕ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਨਾਂ ਸ਼ਸਤਰਾਂ ਨੂੰ ਭੇਟ ਕਰਦੇ ਨੇ।
ਪੁਸ਼ਪ ਅਨੇਕ ਵਰਨਾਂ ਨਵਾਏ,
ਅਨੇਕਾਂ ਰੰਗਾਂ ਦੇ ਫੁੱਲ, ਕਿਤੇ ਗੇਂਦਾ ਮੰਗਾਉਂਦੇ ਨੇ, ਕਦੇ ਗੁਲਾਬ ਮੰਗਾਉਂਦੇ ਨੇ, ਹੋਰ ਵੀ ਜਿਹੜੇ ਕਈ ਕਿਸਮਾਂ ਦੇ ਫੁੱਲ ਨੇ, ਕਈ ਰੰਗਾਂ ਦੇ ਫੁੱਲ ਨੇ, ਉਹ ਫੁੱਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੰਗਵਾਉਂਦੇ ਨੇ। ਫੁੱਲ ਹੀ ਮਹਾਰਾਜ ਜੀ ਭੇਟ ਕਰ ਦਿੰਦੇ ਨੇ ਸ਼ਸਤਰਾਂ ਤੇ ਕਦੇ ਉਹਨਾਂ ਫੁੱਲਾਂ ਦੀਆਂ ਮਾਲਾਵਾਂ ਗੁੰਦਦੇ ਨੇ, ਗੁੰਦਾਉਂਦੇ ਨੇ ਕਿ ਭਾਈ ਨਾ ਫੁੱਲਾਂ ਦੀਆਂ ਮਾਲਾਵਾਂ ਗੁੰਦ ਕੇ ਲਿਆਓ, ਤੇ ਮਾਲਾਵਾਂ ਗੁੰਦ ਕੇ ਸਤਿਗੁਰੂ ਜੀ ਉਹਨਾਂ ਮਾਲਾਵਾਂ ਨੂੰ ਸ਼ਸਤਰਾਂ ਦੇ ਉੱਤੇ ਪਾਉਂਦੇ ਨੇ, ਸ਼ਸਤਰਾਂ ਨੂੰ ਮਾਲਾਵਾਂ ਭੇਟ ਕਰਦੇ। ਖਾਲਸਾ ਜੀ, ਸ਼ਸਤਰ ਖਾਲਸੇ ਦੇ ਪੀਰ ਨੇ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ, ਤੀਰ ਤੁਹੀਂ ਸਹਿਤੀ ਤੁਹੀਂ ਤੁਹੀਂ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ, ਜਿਤੇ ਸ਼ਸਤਰ ਨਾਮੰਗ ਨਮਸਕਾਰ ਤਾਵੰਗ, ਜਿਤੇ ਅਸਤ੍ਰ ਭੇਅੰਗ ਨਮਸਕਾਰ ਤੇਅੰਗ। ਸਾਰੇ ਸ਼ਸਤਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨਮਸਕਾਰ ਕਰਦੇ ਨੇ। ਕਲਗੀਧਰ ਕਹਿੰਦੇ ਜਿੰਨੇ ਸ਼ਸਤਰ ਨੇ ਉਹਨਾਂ ਨੂੰ ਵੀ ਸਾਡੀ ਨਮਸਕਾਰ ਹੈ ਤੇ ਜਿੰਨੇ ਅਸਤਰ ਨੇ ਉਹਨਾਂ ਨੂੰ ਵੀ ਸਾਡੀ ਨਮਸਕਾਰ ਹੈ। ਇਹ ਸਾਡੇ ਪੀਰ ਹਨ, ਯਹੀ ਹਮਾਰੇ ਪੀਰ, ਇਹ ਸਾਡੇ ਪੀਰ ਨੇ। ਇੰਨਾ ਵੱਡਾ ਭਾਰੀ ਸਤਿਕਾਰ ਸਤਿਗੁਰੂ ਜੀ ਸ਼ਸਤਰਾਂ ਦਾ ਕਰਦੇ ਨੇ, ਪੁਸ਼ਪ ਭੇਟ ਕਰਦੇ ਨੇ, ਫੁੱਲਾਂ ਦੀਆਂ ਮਾਲਾਵਾਂ ਬਣਾ ਕੇ ਉਹ ਮਹਾਰਾਜ ਜੀ ਸ਼ਸਤਰਾਂ ਨੂੰ ਚੜਾਉਂਦੇ ਹਨ।
ਅੰਜਲ ਭਰੈ ਚੜਾਏ,
ਕਈ ਵਾਰ ਫੁੱਲਾਂ ਦੀਆਂ ਬੁੱਕਾਂ ਭਰ ਕੇ ਮਹਾਰਾਜ ਜੀ ਉਹਨਾਂ ਸ਼ਸਤਰਾਂ ਦੇ ਉੱਤੇ ਉਹਨਾਂ ਫੁੱਲਾਂ ਦੀਆਂ ਬੁੱਕਾਂ ਨੂੰ ਭਰ ਕੇ ਸੁੱਟਦੇ ਨੇ।
ਬੰਧਨ ਥਾਨੈ ਸੀਸ ਨਿਵਾਏ,
ਉਹਨਾਂ ਸ਼ਸਤਰਾਂ ਨੂੰ ਮੱਥਾ ਟੇਕਦੇ ਨੇ ਕਲਗੀਧਰ ਤੇ, ਮੱਥਾ ਟੇਕਦੇ ਨੇ, ਸੀਸ ਨਿਭਾਉਂਦੇ ਨੇ, ਸੀਸ ਝੁਕਾ ਕੇ ਨਮਸਕਾਰ ਕਰਦੇ ਨੇ ਸ਼ਸਤਰਾਂ ਨੂੰ।
ਕਮੈ ਪ੍ਰਦਕਸ਼ਨਾ ਚਾਹੁੰਦੀ ਸ਼ਕੀਨ,
ਕਦੇ ਸਤਿਗੁਰੂ ਜੀ ਨਮਸਕਾਰ ਕਰਦੇ ਨੇ ਸ਼ਸਤਰਾਂ ਨੂੰ, ਮੱਥਾ ਟੇਕਦੇ ਨੇ, ਸੀਸ ਝੁਕਾਉਂਦੇ ਨੇ, ਤੇ ਕਈ ਵਾਰ ਇੰਨਾ ਜ਼ਿਆਦਾ ਪ੍ਰੇਮ ਚਾਹੁੰਦੇ ਕਿ ਸ਼ਸਤਰਾਂ ਦਾ ਜਿਹੜਾ ਪਲਘਾ ਨਾ ਉਹਦੇ ਚਾਰੇ ਪਾਸੇ ਫਿਰ ਕੇ ਪਰਿਕਰਮਾ ਕਰਦੇ ਨੇ, ਸ਼ਸਤਰਾਂ ਦੀ ਪਰਿਕਰਮਾ ਕਰਦੇ ਨੇ। ਸ਼ਸਤਰ ਖਾਲਸਾ ਜੀ ਖਾਲਸੇ ਪੰਥ ਵਾਸਤੇ ਪੀਰ ਨੇ ਔਰ ਗੁਰੂ ਘਰ ਦੇ ਵਿੱਚ ਜਿਸ ਨਿਸ਼ਾਨ ਨੂੰ ਅਸੀਂ ਨਮਸਕਾਰ ਕਰਕੇ ਦੂਰੋਂ ਵੇਖ ਕੇ ਸਤਿਕਾਰ ਕਰਦੇ ਹਾਂ ਉਹਦੇ ਤੇ ਵੀ ਖੰਡੇ ਦਾ ਸ਼ਸਤਰ ਹੈ, ਖੰਡਾ ਵੀ ਸ਼ਸਤਰ ਹੈ। ਕਲਗੀਧਰ ਜੀ ਨੇ ਤਾਂ ਇੱਥੋਂ ਤੱਕ ਚੰਡੀ ਦੀ ਵਾਰ 'ਚ ਲਿਖਿਆ ਕਿ ਸੰਸਾਰ ਦੀ ਸਿਰਜਣਾ ਪਰਮਾਤਮਾ ਨੇ ਬਾਅਦ ਵਿੱਚ ਕੀਤੀ ਹੈ, ਪਹਿਲਾਂ ਖੰਡੇ ਦੀ ਸਿਰਜਣਾ ਕੀਤੀ। ਮਹਾਰਾਜ ਦਸਵੇਂ ਪਾਤਸ਼ਾਹ ਚੰਡੀ ਦੀ ਵਾਰ 'ਚ ਬਚਨ ਲਿਖਦੇ ਨੇ, ਖੰਡਾ ਪ੍ਰਥਮੈ ਸਾਜ ਕਹਿ ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਪਰਮਾਤਮਾ ਨੇ ਖੰਡੇ ਦੀ ਸਾਜਣਾ ਕੀਤੀ, ਖੰਡਾ ਪ੍ਰਥਮੈ ਸਾਜ ਕਹਿ, ਪਹਿਲਾਂ ਖੰਡੇ ਦੀ ਸਿਰਜਣਾ ਕੀਤੀ ਹੈ, ਫਿਰ ਉਸ ਖੰਡੇ ਤੋਂ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਫਿਰ ਬ੍ਰਹਮਾ ਵਿਸ਼ਨੂੰ ਸ਼ਿਵਜੀ ਮਹੇਸ਼ ਆਦਿਕ ਬਣਾਏ ਨੇ, ਕੁਦਰਤ ਰਚੀ ਹੈ। ਸਭ ਤੋਂ ਪਹਿਲਾਂ ਪਰਮਾਤਮਾ ਨੇ ਖੰਡੇ ਦੀ ਸਿਰਜਣਾ ਕੀਤੀ, ਉਸੇ ਖੰਡੇ ਦੀ ਧਾਰ ਵਿੱਚੋਂ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਜਨਮ ਦਿੱਤਾ। ਖੰਡੇ ਦੀ ਧਾਰ ਚੋਂ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਉਹ ਪੌਲ ਸਿੰਘ ਨੂੰ ਸਜਾਈ, ਸਿੱਖ ਨੂੰ ਸਜਾ ਕੇ ਉਹਨੂੰ ਸਿੰਘ ਬਣਾਇਆ। ਖੰਡੇ ਦੀ ਧਾਰ ਚੋਂ ਹੀ ਗੁਰੂ ਖਾਲਸੇ ਪੰਥ ਨੂੰ ਮਹਾਰਾਜ ਜੀ ਨੇ ਪੈਦਾ ਕੀਤਾ ਸਿਰਜਿਆ। ਤੋ ਗਰੀਬ ਨਵਾਜ ਆਪ ਬੜਾ ਸ਼ਸਤਰਾਂ ਦਾ ਸਤਿਕਾਰ ਕਰਦੇ। ਇੱਥੋਂ ਤੱਕ ਕਿ ਜਿਹੜਾ ਦੁਸਹਿਰੇ ਦਾ ਦਿਨ ਹੈ ਉਸ ਦਿਨ ਉਚੇਚੇ ਤੌਰ ਤੇ ਮਹਾਰਾਜ ਜੀ ਸ਼ਸਤਰਾਂ ਦੀ ਪੂਜਾ ਕਰਿਆ ਕਰਦੇ ਸਨ। ਪਟਨਾ ਸਾਹਿਬ ਤੋਂ ਹੀ ਮਹਾਰਾਜ ਜੀ ਨੇ ਸ਼ਸਤਰਾਂ ਦੀ ਪੂਜਾ ਦੀ ਮਰਿਆਦਾ ਆਰੰਭ ਦਿੱਤੀ ਹੈ। ਕਹਿੰਦੇ ਕਈ ਵਾਰ ਤਾਂ ਇੰਨੇ ਜ਼ਿਆਦਾ ਪ੍ਰੇਮ ਚ ਆ ਜਾਂਦੇ ਨੇ ਕਿ ਸ਼ਸਤਰਾਂ ਦਾ ਜਿਹੜਾ ਪਲੰਘਾ ਹੈ ਜਿਹਦੇ ਤੇ ਸ਼ਸਤਰ ਸੁਭਾਵਮਾਨ ਹੁੰਦੇ ਨੇ ਉਸ ਪਲੰਘੇ ਦੀ ਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਪਰਿਕਰਮਾ ਕਰਦੇ ਹਨ।
ਚੰਦਨ ਚਰਚੈ ਪ੍ਰੇਮ ਸੁਪੀਨ,
ਬੜੇ ਭਾਰੀ ਪ੍ਰੇਮ ਦੇ ਨਾਲ ਚੰਦਨ ਦਾ ਚਰਚਣ ਕਰਦੇ ਨੇ। ਚੰਦਨ, ਕੁੰਕਮ, ਹੋਰ ਜਿਹੜੀਆਂ ਸੁਗੰਧੀਦਾਰ ਵਸਤੂਆਂ ਨੇ ਉਹਨਾਂ ਦਾ ਚਰਚਣ, ਉਹਨਾਂ ਦਾ ਛਿੜਕਾਵ ਸ਼ਸਤਰਾਂ ਤੇ ਕਰਦੇ ਹਨ।
ਇੱਕ ਸਾਹਨ ਕੇ ਸਿਸ ਜਬ ਆਏ,
ਬਹੁਤ ਸਾਰੇ ਜਿਹੜੇ ਸ਼ਾਹੂਕਾਰ ਸੀ ਪਟਨਾ ਸਾਹਿਬ ਦੇ, ਉਹਨਾਂ ਸ਼ਾਹੂਕਾਰਾਂ ਦੇ ਬੱਚੇ ਜਿਹੜੇ ਕਲਗੀਧਰ ਜੀ ਦੇ ਬਾਲ ਸਖਾ ਮਿੱਤਰ ਨੇ ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਚੱਲ ਕੇ ਆਉਂਦੇ ਹਨ।
ਮਹਿਮਾ ਕੋ ਬਹੁਤ ਸੁਣਾਵੇ,
ਜਦੋਂ ਬੱਚੇ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਤੇ ਕਲਗੀਧਰ ਜੀ ਉਹਨਾਂ ਸ਼ਸਤਰਾਂ ਦੀ ਮਹਿਮਾ ਕਰਕੇ ਉਹਨਾਂ ਬੱਚਿਆਂ ਨੂੰ ਸੁਣਾਉਂਦੇ ਨੇ। ਸ਼ਸਤਰਾਂ ਦੀ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਤੇ ਸ਼ਸਤਰਾਂ ਦੀ ਮਹਿਮਾ ਕਰਕੇ ਉਹਨਾਂ ਬਾਲਕਾਂ ਨੂੰ ਸੁਣਾਉਂਦੇ ਹਨ।
ਇਹ ਆਛੇ ਛੋਟੇ ਅਮ ਲਾਇਕ,
ਮਹਾਰਾਜ ਜੀ ਸ਼ਸਤਰਾਂ ਦੀ ਮਹਿਮਾ ਕਰਦਿਆਂ ਕਹਿੰਦੇ ਵੇਖੋ ਜੀ ਆਹ ਜਿਹੜਾ ਸ਼ਸਤਰ ਹੈ ਬੜਾ ਵਧੀਆ, ਛੋਟਾ ਵੀ ਹੈ ਸਾਡੇ ਲਾਇਕ ਹੈ, ਸਾਡੇ ਗਾਤਰੇ ਸਜਾਉਣ ਵਾਲਾ ਹੈ। ਆਹ ਵੇਖੋ ਜੀ ਆਹ ਸ਼ਸਤਰ ਸਾਡੇ ਗਾਤਰੇ ਸਜਾਉਣ ਵਾਲਾ, ਨਾਲੇ ਛੋਟਾ ਵੀ ਹੈ। ਮਹਾਰਾਜ ਜੀ ਬਾਲ ਰੂਪ ਚ ਨੇ ਨਾ ਹਾਲੇ, ਇਸ ਕਰਕੇ ਮਹਾਰਾਜ ਜੀ ਛੋਟੇ ਸ਼ਸਤਰਾਂ ਨਾਲ ਜ਼ਿਆਦਾ ਪਿਆਰ ਕਰਦੇ, ਜਿਹੜੇ ਮਹਾਰਾਜ ਜੀ ਚਲਾ ਸਕਣ, ਜਿਨ੍ਹਾਂ ਦਾ ਅਭਿਆਸ ਮਹਾਰਾਜ ਜੀ ਕਰ ਸਕਣ, ਉਹਨਾਂ ਸ਼ਸਤਰਾਂ ਨੂੰ ਵੇਖ ਵੇਖ ਕੇ ਕਹਿੰਦੇ ਵੇਖੋ ਨਾਲ ਦੇ ਬੱਚਿਆਂ ਨੂੰ ਕਹਿੰਦੇ ਵੇਖੋ ਜੀ ਇਹ ਸ਼ਸਤਰ ਕਿੰਨਾ ਸੁੰਦਰ ਹੈ, ਸਾਡੇ ਲਾਇਕ ਹੈ।
ਕਰੈ ਪ੍ਰਹਾਰਨ ਵਿਪਗਨ ਕਾਇਕ,
ਆ ਵੇਖੋ ਸ਼ਸਤਰ ਕਿੰਨਾ ਸੁੰਦਰ ਹੈ, ਜੇ ਮਾਰੀਏ ਤੇ ਦੁਸ਼ਮਣ ਦੀ ਬਹੁਤ ਹੋ ਜਾਏ, ਦੁਸ਼ਮਣ ਦਾ ਨਾਸ ਹੋ ਜਾਏ ਇਸ ਸ਼ਸਤਰ ਨੂੰ ਮਾਰਨ ਦੇ ਨਾਲ। ਏਦਾਂ ਮਹਾਰਾਜ ਜੀ ਸ਼ਸਤਰਾਂ ਦੀ ਉਪਮਾ ਕਰ ਕਰਕੇ ਨਾਲ ਦੇ ਸਾਥੀ ਬਾਲਕਾਂ ਨੂੰ ਸੁਣਾਉਂਦੇ ਨੇ।
ਕਰੈ ਬਿਲੋਕਨ ਮਾਤਰ ਦਾਦੇ,
ਸਤਿਗੁਰੂ ਜੀ ਨੂੰ ਇਹੋ ਜਿਹੀਆਂ ਖੇਡਾਂ ਕਰਦਿਆਂ ਸਤਿਗੁਰਾਂ ਦੇ ਮਾਤਾ ਮਾਤਾ ਗੁਜਰੀ ਜੀ ਔਰ ਸਤਿਗੁਰਾਂ ਦੇ ਦਾਦੀ ਜੀ ਮਾਤਾ ਨਾਨਕੀ ਜੀ ਬੜੇ ਪਿਆਰ ਨਾਲ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਕਲਗੀਧਰ ਬਾਲਾ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੇਖਦੇ ਹਨ।
ਕਿਆ ਲੀਲਾ ਧਾਰੈ ਲਾਦੇ,
ਮਾਤਾ ਜੀ ਵੀ ਵੇਖਦੇ ਨੇ, ਦਾਦੀ ਵੀ ਵੇਖਦੀ ਹੈ ਕਿ ਬਾਲਾ ਪ੍ਰੀਤਮ ਗੁਰੂ ਕਲਗੀਧਰ ਗੋਬਿੰਦ ਰਾਏ ਜੀ ਇਹ ਕਿਸ ਤਰ੍ਹਾਂ ਦੀ ਲੀਲਾ ਕਰ ਰਹੇ ਨੇ, ਕਿਸ ਤਰ੍ਹਾਂ ਦੀ ਬਾਲ ਲੀਲਾ ਕਰਦੇ ਹਨ।
ਰਚੈ ਪਿਤਾ ਮਾ ਸਮਕ੍ਰਿਤ,
ਮਾਤਾ ਨਾਨਕੀ ਜੀ ਵੇਖਦੇ ਨੇ ਨਾ ਸਤਿਗੁਰਾਂ ਦੇ ਦਾਦੀ ਜੀ, ਉਹ ਵੇਖ ਕੇ ਹੈਰਾਨ ਹੁੰਦੇ ਨੇ ਤੇ ਸੋਚਦੇ ਨੇ ਜਿਵੇਂ ਇਹਨਾਂ ਦੇ ਦਾਦਾ ਜੀ ਸ਼ਸਤਰਾਂ ਨਾਲ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਉਸੇ ਤਰ੍ਹਾਂ ਇਹ ਵੀ ਸ਼ਸਤਰਾਂ ਨਾਲ ਪਿਆਰ ਕਰਦੇ। ਇਹਨਾਂ ਦੇ ਦਾਦਾ ਜੀ ਵੀ ਸ਼ਸਤਰਾਂ ਨਾਲ ਬੜਾ ਹਿੱਤ ਕਰਦੇ ਸਨ, ਹਰ ਵੇਲੇ ਸ਼ਸਤਰਾਂ ਚ ਹੀ ਰਹਿੰਦੇ ਸੀ, ਉਸੇ ਤਰ੍ਹਾਂ ਇਹ ਵੀ ਆਪਣੇ ਦਾਦੇ ਵਾਂਗਰ ਸ਼ਸਤਰਾਂ ਨਾਲ ਹੀ ਪਿਆਰ ਕਰਦੇ ਹਨ।
ਵੱਡੇ ਹੋਏ ਕਰ ਠਾਣੇ ਸੀ,
ਹੋ ਸਕਦਾ ਵੱਡੇ ਹੋ ਕੇ ਵੀ ਆਪਣੇ ਦਾਦਾ ਜੀ ਦੇ ਸਮਾਨ ਨਹੀਂ ਜੰਗ ਯੁੱਧ ਕਰਨ, ਜਿਵੇਂ ਇਹਨਾਂ ਦੇ ਦਾਦਾ ਜੀ ਜੰਗ ਯੁੱਧ ਕਰਦੇ ਸਨ, ਚਾਰ ਜੰਗਾਂ ਉਹਨਾਂ ਨੇ ਲੜੀਆਂ ਨੇ, ਅਖਾੜੇ ਰਚਦੇ ਸਨ, ਉਸੇ ਤਰ੍ਹਾਂ ਇਹ ਵੀ ਲੱਗਦਾ ਆਪਣੇ ਦਾਦਾ ਜੀ ਦੇ ਸਮਾਨ ਹੀ ਵੱਡੇ ਹੋ ਕੇ ਕਿਰਤ ਕਰਨਗੇ।
ਕਰ ਗੁਲੀ ਲੁਕੋ ਧਾਰਤ ਪਾਈ,
ਇਹ ਤਾਂ ਮਾਤਾ ਨਾਨਕੀ ਜੀ ਵੀ ਵੇਖ ਕੇ ਅੰਦਾਜ਼ਾ ਲਾਉਂਦੇ, ਮਾਤਾ ਗੁਜਰੀ ਜੀ ਦੇ ਹਿਰਦੇ ਵਿੱਚ ਵੀ ਇਸੇ ਤਰ੍ਹਾਂ ਦਾ ਖਿਆਲ ਆਉਂਦਾ। ਇੱਧਰ ਗੁਰੂ ਕਲਗੀਧਰ ਜੀ ਹੁਣ ਗੁਲੇਲ ਵੀ ਰੱਖਦੇ ਨੇ ਹੱਥ ਵਿੱਚ, ਗੁਲੇਲ ਰੱਖ ਕੇ ਨਾ ਮਹਾਰਾਜ ਜੀ ਗੁਲੇਲ, ਕਿਉਂਕਿ ਕਮਾਨ ਚਨਾਣ ਤੋਂ ਪਹਿਲਾਂ ਪਿੱਛੇ ਵੀ ਭਾਈ ਸਾਹਿਬ ਜੀ ਦੱਸ ਕੇ ਆਏ ਨੇ ਕਿ ਕਮਾਨ ਦੇ ਵਿੱਚ ਤੀਰ ਜੜ ਕੇ ਚਲਾਉਣ ਤੋਂ ਪਹਿਲਾਂ ਗੁਲੇਲ ਦਾ ਅਭਿਆਸ ਕਰਨਾ ਪੈਂਦਾ, ਪਹਿਲਾਂ ਗੁਲੇਲ ਜਾ ਚਲਾ ਕੇ ਗੁਲੇਲ ਦੇ ਨਾਲ ਨਿਸ਼ਾਨਾ ਲਾਉਣਾ ਪੈਂਦਾ, ਜਦੋਂ ਬਾਹਾਂ ਵਿੱਚ ਬਲ ਆ ਜਾਂਦਾ ਫਿਰ ਕਮਾਨ ਦੇ ਵਿੱਚ ਤੀਰ ਚੜ ਕੇ ਚਲਾਇਆ ਜਾਂਦਾ, ਪਹਿਲਾਂ ਗੁਲੇਲ ਦਾ ਅਭਿਆਸ। ਤੋ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਲੇਲ ਰੱਖੀ ਹੋਈ ਹੈ ਬੜੀ ਸੁੰਦਰ, ਕਈ ਗੁਲੇਲਾਂ ਨੇ, ਤੇ ਮਹਾਰਾਜ ਜੀ ਆਪਣੇ ਹੱਥ ਦੇ ਵਿੱਚ ਗੁਲੇਲ ਧਾਰਨ ਕਰਦੇ ਹਨ।
ਤਾਕੈ ਦੂਰ ਨਿਸ਼ਾਨੋ ਅਨਹਨੇ,
ਦੂਰ ਸਾਰੀ ਨਿਸ਼ਾਨਾ ਤੱਕ ਕੇ ਉਸ ਨਿਸ਼ਾਨੇ ਨੂੰ ਮਹਾਰਾਜ ਜੀ ਆਪਣੀ ਗੁਲੇਲ ਦੇ ਨਾਲ ਫੁੰਡ ਦਿੰਦੇ ਨੇ, ਨਿਸ਼ਾਨੇ ਨੂੰ ਗੁਲੇਲ ਦੇ ਨਾਲ ਮਾਰ ਦਿੰਦੇ ਨੇ।
ਗੁਰ ਘਰ ਮੈਂ ਇੱਕ ਕੂਪ ਛੁਟੇਰਾ,
ਖਾਲਸਾ ਜੀ ਗੁਰੂ ਘਰ ਦੇ ਵਿੱਚ ਜਿੱਥੇ ਮਹਾਰਾਜ ਜੀ ਰਹਿੰਦੇ ਸੀ ਨਾ ਦਸਵੇਂ ਪਾਤਸ਼ਾਹ, ਜਿਨ੍ਹਾਂ ਮਹਿਲਾਂ ਵਿੱਚ ਜਿੱਥੇ ਅੱਜ ਕੱਲ ਤਖ਼ਤ ਸਾਹਿਬ ਹੈ ਸ੍ਰੀ ਪਟਨਾ ਸਾਹਿਬ, ਇੱਥੇ ਮਹਾਰਾਜ ਜੀ ਦਾ ਨਿਵਾਸ ਸੀ। ਉੱਥੇ ਹੀ ਗੁਰੂ ਘਰ ਦੇ ਵਿੱਚ ਇੱਕ ਛੋਟਾ ਖੂਹ ਸੀ। ਅੱਜ ਵੀ ਜਿਨ੍ਹਾਂ ਸੰਗਤਾਂ ਨੇ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਨੇ, ਉਹਨਾਂ ਨੇ ਵੇਖਿਆ ਹੋਣਾ ਕਿ ਤਖ਼ਤ ਸਾਹਿਬ ਦੇ ਬਿਲਕੁਲ ਨਾਲ ਹੀ ਅੰਦਰ ਹੀ, ਜਿੱਥੇ ਤਖ਼ਤ ਸਾਹਿਬ ਹੈ ਬਿਲਕੁਲ ਨੇੜੇ ਅੰਦਰ ਹੀ ਇੱਕ ਛੋਟਾ ਜਿਹਾ ਉਹ ਖੂਹ ਅੱਜ ਵੀ ਬਿਰਾਜਮਾਨ ਹੈ, ਅੱਜ ਵੀ ਸੁਭਾਏਮਾਨ ਹੈ। ਉਸ ਵੇਲੇ ਗੁਰੂ ਘਰ ਦੇ ਵਿੱਚ ਉਹ ਛੋਟਾ ਜਿਹਾ ਖੂਹ ਬਣਿਆ ਹੋਇਆ ਹੈ,
ਜਿਸ ਕੋ ਬਾਰੀ ਮਦਰ ਬਡੇਰਾ।
ਇਹ ਜਿਹੜਾ ਖੂਹ ਸੀ ਇਹਦਾ ਪਾਣੀ ਬੜਾ ਮਿੱਠਾ ਸੀ, ਬਹੁਤ ਜ਼ਿਆਦਾ ਸ਼ੀਤਲ ਤੇ ਮਿੱਠਾ ਜਲ ਸੀ ਇਸ ਖੂਹ ਦੇ ਪਾਣੀ ਦਾ।
ਨਿਕਟ ਨਿਕਟ ਜੇ ਸਦਨ ਬਸੰਤੇ, ਤਾਂ ਆਨ ਕਰ ਨੀਰ ਪਰੰਤੇ।
ਹੁਣ ਨੇੜੇ ਨੇੜੇ ਜਿੰਨੇ ਘਰ ਸੀ ਆਲੇ ਦੁਆਲੇ, ਜਿੰਨੇ ਵੀ ਨੇੜੇ ਤੇੜੇ ਘਰ ਸੀ, ਉਹ ਸਾਰੇ ਉਸੇ ਖੂਹ ਤੋਂ ਪਾਣੀ ਭਰਨ ਆਉਂਦੇ ਸੀ। ਨੇੜੇ ਤੇੜੇ ਦੇ ਜਿੰਨੇ ਘਰ ਸੀ, ਉਹਨਾਂ ਘਰਾਂ ਦੀਆਂ ਮਾਈਆਂ ਬੀਬੀਆਂ ਮਾਤਾਵਾਂ ਜਿਹੜੀਆਂ ਸਨ, ਬੀਬੀਆਂ ਜਿਹੜੀਆਂ ਸਨ, ਉਹ ਗੁਰੂ ਘਰ ਦੇ ਵਿੱਚ ਉਸੇ ਛੋਟੇ ਖੂਹ ਤੋਂ ਪਾਣੀ ਭਰਨ ਵਾਸਤੇ ਆਉਂਦੀਆਂ ਸਨ।
ਘਟ ਭਰ ਕਰ ਲੈ ਜਾਏ ਸੁਨੀਰ,
ਰੋਜ਼ ਉਥੋਂ ਪਾਣੀ ਦੇ ਘੜੇ ਭਰ ਕੇ ਉਹ ਬੀਬੀਆਂ ਲੈ ਕੇ ਜਾਂਦੀਆਂ ਹਨ।
ਕਰੈ ਪਾਨ ਕੋ ਹਰਖਤ ਚੀਤ,
ਔਰ ਉਹ ਪਾਣੀ ਪੀ ਕੇ ਬੜਾ ਖੁਸ਼ ਹੋਣਾ ਉਹਨਾਂ ਨੇ, ਕਿਉਂਕਿ ਪਾਣੀ ਬੜਾ ਮਿੱਠਾ ਸੀ। ਸ਼ਹਿਰ ਦੇ ਵਿੱਚ ਹੋਰ ਕਿਸੇ ਖੂਹ ਦਾ ਪਾਣੀ ਇੰਨਾ ਮਿੱਠਾ ਨਹੀਂ ਸੀ ਜਿੰਨਾ ਮਿੱਠਾ ਪਾਣੀ ਉਸ ਖੂਹ ਦਾ ਸੀ। ਛੋਟੀ ਜਿਹੀ ਖੂਹੀ ਹੈ, ਹਾਲੇ ਵੀ ਉਸ ਢੱਕ ਕੇ ਰੱਖੀ ਹੋਈ ਸੰਭਾਲੀ ਹੋਈ ਹੈ। ਕਹਿੰਦੇ ਛੋਟੀ ਜੀ ਉਸ ਖੂਹੀ ਦਾ ਜਿਹੜਾ ਪਾਣੀ ਹੈ, ਦੂਰ ਦੂਰ ਨੇੜੇ ਤੇੜੇ ਜਿੰਨੇ ਘਰ ਸਨ ਉਥੋਂ ਹੀ ਪਾਣੀ ਭਰ ਕੇ ਲਿਜਾਂਦੇ ਤੇ ਪੀਂਦੇ ਤੇ ਖੁਸ਼ ਹੁੰਦੇ ਨੇ।
ਕਈ ਬਾਰ ਦੁਰ ਦੁਰ ਕਰ ਮਾਰੇ,
ਸਤਿਗੁਰੂ ਜੀ ਕੀ ਲੀਲਾ ਕਰਦੇ ਨੇ, ਜਦੋਂ ਪਾਣੀ ਭਰਨ ਆਉਂਦੀਆਂ ਨੇ ਨਾ ਮਾਈਆਂ ਬੀਬੀਆਂ ਤੇ ਪਾਣੀ ਦੇ ਘੜੇ ਭਰ ਕੇ ਸਿਰਾਂ ਤੇ ਰੱਖ ਕੇ ਲਿਜਾਂਦੀਆਂ ਨੇ, ਤੇ ਕਲਗੀਧਰ ਜੀ ਆਪਣੇ ਨਾਲ ਬਾਲਕਾਂ ਨਾਲ ਰਲ ਕੇ ਬੱਚਿਆਂ ਨਾਲ ਰਲ ਕੇ ਮਹਾਰਾਜ ਜੀ ਗੁਲੇਲ ਵਿੱਚ ਗੁਲੇਲ ਮਾਰ ਕੇ ਦੂਰੋਂ ਲੁਕ ਕੇ ਗੁਲੇਲ ਮਾਰ ਕੇ ਪਾਣੀ ਦੇ ਘੜੇ ਫੁੰਡ ਦਿੰਦੇ ਨੇ।
ਘੱਟ ਕੋ ਫੋਰ ਤੁਰਤ ਗਲ ਡਾਰੇ,
ਮਹਾਰਾਜ ਜੀ ਘੜੇ ਤੋੜ ਦਿੰਦੇ, ਮਿੱਟੀ ਦੇ ਘੜੇ ਹੁੰਦੇ, ਗੁਲੇਲਾ ਪੱਕਾ ਹੁੰਦਾ ਮਿੱਟੀ ਦਾ, ਪਕਾ ਕੇ ਨਾ ਸੁਕਾ ਕੇ ਫਿਰ ਉਹ ਚਲਾਇਆ ਕਰਦੇ ਸੀ। ਜਦੋਂ ਗੁਲੇਲਾ ਜਾ ਕੇ ਘੜੇ ਵਿੱਚ ਵੱਜਣਾ ਤੇ ਘੜਾ ਟੁੱਟ ਜਾਣਾ, ਪਾਣੀ ਡੁੱਲ ਜਾਣਾ।
ਇਤੁਤ ਦੇਖਤ ਦੁੱਖ ਕੋ ਪਾਏ,
ਜਿਹੜੀਆਂ ਉਹ ਬੀਬੀਆਂ ਪਾਣੀ ਭਰ ਕੇ ਲਿਆਉਂਦੀਆਂ ਸੀ ਸਿਰ ਤੇ ਘੜੇ ਰੱਖ ਕੇ ਇਧਰ ਉਧਰ ਵੇਖਦੀਆਂ, ਸੱਜੇ ਖੱਬੇ ਵੇਖਦੀਆਂ ਤੇ ਬੜੀਆਂ ਦੁਖੀ ਹੁੰਦੀਆਂ ਨੇ।
ਕਿਨੂੰ ਅਚਾਨਕ ਕੁੰਭ ਨਸਾਏ,
ਹੈਰਾਨੀ ਦੇ ਨਾਲ ਆਲੇ ਦੁਆਲੇ ਵੇਖਦੀਆਂ ਨੇ ਵੀ ਅਚਾਨਕ ਇਹ ਕੁੰਭ ਕਿਹਨੇ ਤੋੜ ਦਿੱਤਾ, ਸਾਡਾ ਸਾਡੇ ਸਿਰ ਤੇ ਰੱਖਿਆ ਘੜਾ ਅਚਾਨਕ ਕਿਹਨੇ ਤੋੜ ਦਿੱਤਾ, ਇਹ ਕਿਵੇਂ ਟੁੱਟ ਗਿਆ। ਏਦਾਂ ਹੈਰਾਨੀ ਨਾਲ ਸੱਜੇ ਖੱਬੇ ਤੱਕਦੀਆਂ ਨੇ, ਪਰ ਸਤਿਗੁਰੂ ਜੀ ਲੁਕ ਕੇ ਗੁਲੇਲ ਮਾਰਦੇ ਨੇ।
ਭਾਰਤ ਗੁਜਰੀ ਵਰਜਿਤ ਗੁਜਰੀ ਮਾਤ ਕਨੇਰੇ,
ਮਾਤਾ ਗੁਜਰੀ ਜੀ ਕਈ ਵੇਰੀ ਵਰਜਦੇ, ਗੁਰੂ ਕਲਗੀਧਰ ਜੀ ਨੂੰ ਕਈ ਵੇਰੀ ਵਰਜਦੇ, ਕਹਿੰਦੇ ਬਾਲਾ ਪ੍ਰੀਤਮ ਜੀ ਏਦਾਂ ਕਿਸੇ ਦੇ ਘੜੇ ਨੀ ਭੰਨੀ ਦੇ, ਏਦਾਂ ਦਾ ਕੰਮ ਨਾ ਕਰਿਆ ਕਰੋ। ਇਹ ਸਤਿਗੁਰਾਂ ਦੀ ਬਾਲ ਲੀਲਾ ਦੇ ਕੌਤਕ ਨੇ, ਮਹਾਰਾਜ ਦਸਵੇਂ ਪਾਤਸ਼ਾਹ ਜੀ ਏਦਾਂ ਦੀ ਖੇਡ ਵਰਤਾ ਰਹੇ ਨੇ। ਇਹ ਬਾਲ ਅਵਸਥਾ ਦੇ ਵਿੱਚ ਬਚਪਨ ਦੀਆਂ ਸ਼ਰਾਰਤਾਂ ਨੇ ਜੋ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਬਾਲ ਸਰੂਪ ਚ ਵਰਤ ਕੇ ਕਰ ਰਹੇ ਨੇ। ਮਹਾਰਾਜ ਜੀ ਨੂੰ ਮਾਤਾ ਗੁਜਰੀ ਜੀ ਕਈ ਵੇਰੀ ਕਹਿੰਦੇ, ਬਾਲਾ ਪ੍ਰੀਤਮ ਜੀ ਗੋਬਿੰਦ ਰਾਏ ਜੀ ਇਸ ਤਰ੍ਹਾਂ ਨਾ ਕਰਿਆ ਕਰੋ, ਕਈ ਵੇਰੀ ਵਰਜਦੇ ਹਨ।
ਮਹਾਰਾਜ
ਜੀ ਇਧਰ ਉਧਰ ਦੌੜ ਕੇ ਚਲੇ ਜਾਂਦੇ ਨੇ, ਕੋਈ ਪ੍ਰਵਾਹ ਨਹੀਂ ਕਰਦੇ।
ਇੱਕ ਦਿਵਸ ਇੱਕ ਤੁਰਕ ਨੀ ਆਈ, ਬਾਰੀ ਪਰਬੇ ਕੋ ਉਤਲਾਏ।
ਇੱਕ ਦਿਨ ਦੀ ਗੱਲ ਹੈ ਵੀ ਨੇੜੇ ਤੁਰਕ ਵੀ ਰਹਿੰਦੇ ਸੀ, ਮੁਸਲਮਾਨਾਂ ਦੇ ਘਰ ਵੀ ਸੀ, ਉਹਨਾਂ ਮੁਸਲਮਾਨਾਂ ਦੇ ਘਰਾਂ ਵਿੱਚੋਂ ਇੱਕ ਤੁਰਕਾਣੀ ਆਈ, ਉਹ ਵੀ ਪਾਣੀ ਭਰਦੀ ਸੀ ਗੁਰੂ ਘਰੋਂ, ਉਥੋਂ ਖੂਹ ਚੋਂ ਪਾਣੀ ਭਰ ਕੇ ਲਿਜਾਂਦੀ ਸੀ। ਕਹਿੰਦੇ ਇੱਕ ਦਿਨ ਦਾ ਬਚਨ ਹੈ, ਇੱਕ ਤੁਰਕਣੀ ਆਈ ਉਹ ਤੁਰਕਣੀ ਪਾਣੀ ਭਰਨ ਵਾਸਤੇ ਉੱਥੇ ਪਹੁੰਚੀ ਤੇ ਆ ਕੇ ਖੂਹ ਚੋਂ ਪਾਣੀ ਭਰ ਕੇ ਚੱਲਣ ਲੱਗੀ।
ਤਰ ਸਿਰ ਪਰ ਜਬ ਘਰ ਕੋ ਚਾਲੀ,
ਪਾਣੀ ਦਾ ਘੜਾ ਭਰ ਕੇ ਜਦੋਂ ਸਿਰ ਤੇ ਰੱਖ ਕੇ ਘੜਾ ਉਹ ਪਾਣੀ ਦਾ ਚੱਲੀ ਆਪਣੇ ਘਰ ਨੂੰ।
ਤਬ ਗੁਰ ਹੱਥ ਗੁਲੇਲ ਸੰਭਾਲੇ,
ਉਸ ਵੇਲੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਹੱਥ ਚ ਗੁਲੇਲ ਸੰਭਾਲੀ। ਕੋਠੇ ਤੇ ਬੈਠੇ ਸੀ ਮਹਾਰਾਜ ਜੀ, ਲੁਕ ਕੇ ਬੈਠੇ ਸੀ। ਜਦੋਂ ਤੁਰਕਣੀ ਸਿਰ ਦੇ ਉੱਤੇ ਪਾਣੀ ਦਾ ਘੜਾ ਭਰ ਕੇ ਚੱਲੀ ਨਾ ਵਾਪਸ ਘਰ ਨੂੰ, ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਉਹਦੇ ਸਿਰ ਤੇ ਘੜਾ ਰੱਖਿਆ ਵੇਖਿਆ।
ਤਾਕ ਹੱਥਿਓ ਕਰ ਹਾਲਤ ਭਇਓ,
ਮਹਾਰਾਜ ਜੀ ਨੇ ਤੱਕ ਕੇ ਨਿਸ਼ਾਨਾ ਨਾ ਘੜੇ ਦਾ, ਜਦੋਂ ਗੁਲੇਲ ਛੱਡੀ ਤੇ ਥੋੜਾ ਜਿਹਾ ਹੱਥ ਹਿੱਲ ਗਿਆ, ਪੂਰਾ ਨਿਸ਼ਾਨਾ ਘੜੇ ਵਿਚ ਨਹੀਂ ਵੱਜਾ, ਮਹਾਰਾਜ ਜੀ ਦਾ ਹੱਥ ਥੋੜਾ ਜਿਹਾ ਹਿੱਲ ਗਿਆ।
ਕੱਟ ਬਚ ਗਯੋ ਪਾਲ ਮੈਂ ਹਯੋ,
ਕਹਿੰਦੇ ਉਹ ਜਿਹੜਾ ਗੁਲੇਲਾ ਸੀ ਉਹ ਘੜੇ ਦੇ ਵਿਚ ਨਹੀਂ ਵੱਜਾ, ਹੱਥ ਹਿੱਲ ਗਿਆ ਨਾ ਚਲਾਇਆ ਜਦੋਂ ਦਸਵੇਂ ਪਾਤਸ਼ਾਹ ਨੇ, ਘੜੇ ਵਿਚ ਨਹੀਂ ਵੱਜਾ ਉਹ ਗੁਲੇਲਾ, ਥੋੜਾ ਜਿਹਾ ਹੱਥ ਹਿੱਲਣ ਕਰਕੇ ਘੜੇ ਦੇ ਵਿਚ ਵੱਜਣ ਦੀ ਬਜਾਏ ਉਹ ਗੁਲੇਲਾ ਉਸ ਤੁਰਕੜੀ ਦੇ ਮੱਥੇ ਵਿਚ ਆ ਕੇ ਵੱਜਾ, ਮੱਥੇ ਵਿਚ ਆ ਕੇ ਜ਼ੋਰ ਨਾਲ ਗੁਲੇਲਾ ਵੱਜਿਆ।
ਛੁੱਟਿਓ ਰਕਤ ਦੁੱਖ ਪਾਏ ਘਨੇਰਾ,
ਮੱਥੇ ਵਿਚ ਉਹ ਗੁਲੇਲਾ ਵੱਜਾ ਜਿਵੇਂ ਗੋਲੀ ਵੱਜਦੀ, ਇੰਨੀ ਜ਼ੋਰ ਨਾਲ ਵੱਜਾ ਤੇ ਮੱਥੇ ਚੋਂ ਲਹੂ ਦੀ ਤਤੀਰੀ ਵਗ ਗਈ ਉਸ ਤੁਰਕਣੀ ਦੀ, ਮੱਥੇ ਚੋਂ ਲਹੂ ਸਿਮਣ ਲੱਗ ਪਿਆ, ਉਸੇ ਵਕਤ ਲਹੂ ਲੁਹਾਨ ਹੋ ਗਿਆ ਉਹਦਾ ਮੱਥਾ।
ਉੱਚੇ ਬੋਲ ਕਾ ਤਿਸ ਬੇਰਾ,
ਉੱਚੀ ਆਵਾਜ਼ ਵਿਚ ਬੋਲੀ ਉਸ ਵੇਲੇ ਉਹ ਤੁਰਕਣੀ ਕਹਿਣ ਲੱਗੀ,
ਹਾਏ ਹਾਏ ਕਰਦੀ ਚੱਲ ਆਏ,
ਹਾਏ ਹਾਏ ਕਰਦੀ ਆ, ਮੱਥੇ ਦੀ ਪੀੜ ਨਾਲ ਮੱਥਾ ਲਹੂ ਲੁਹਾਨ ਹੋਇਆ, ਮੱਥੇ ਚੋਂ ਲਹੂ ਨਿਕਲ ਰਿਹਾ, ਤਤੀਰੀ ਚੱਲ ਰਹੀ ਹੈ ਲਹੂ ਦੀ, ਹਾਏ ਹਾਏ ਕਰਦੀ ਹੋਈ ਦੌੜ ਕੇ ਜਿੱਥੇ ਮਾਤਾ ਗੁਜਰੀ ਜੀ ਸਨ ਉੱਥੇ ਮਾਤਾ ਜੀ ਵੱਲ ਚੱਲ ਕੇ ਆਈ।
ਜੈ ਤਿਰ ਗੁਜਰੀ ਅਰ ਬੱਡ ਮਾਈ,
ਉੱਥੇ ਹਾਏ ਹਾਏ ਕਰਦੀ ਪਹੁੰਚੀ ਜਿੱਥੇ ਮਾਤਾ ਨਾਨਕੀ ਜੀ ਵੱਡੇ ਮਾਤਾ ਜੀ ਔਰ ਛੋਟੇ ਮਾਤਾ ਮਾਤਾ ਗੁਜਰੀ ਜੀ ਦੋਵੇਂ ਸਨ।
ਉੱਚੀ ਅਟਾਰੀ ਤੇ ਮੋਏ ਮਾਰਿਓ,
ਕਹਿੰਦੀ ਆ ਵੇਖੋ ਉੱਚੀ ਅਟਾਰੀ ਦੇ ਉੱਤੋਂ ਛੱਤ ਤੋਂ ਮੈਨੂੰ ਗੁਲੇਲਾ ਮਾਰਿਆ,
ਲੱਗਿਓ ਪਾਲ ਮੈਂ ਸੋਣ ਨਿਕਾਰਿਓ,
ਆ ਵੇਖੋ ਮੇਰਾ ਮੱਥਾ ਲਹੂ ਲੁਹਾਨ ਕਰ ਦਿੱਤਾ, ਮੱਥੇ ਵਿਚ ਗੁਲੇਲਾ ਮਾਰਿਆ ਤੇ ਮੇਰਾ ਮੱਥਾ ਲਹੂ ਲੁਹਾਨ ਹੋ ਗਿਆ।
ਜਾਉ ਪੁਕਾਰੂ ਮੈਂ ਦੁੱਖ ਪਾਇਓ,
ਮੈਂ ਤਾਂ ਬੜਾ ਡਾਢਾ ਦੁੱਖ ਪਾਇਆ, ਮੈਂ ਤਾਂ ਨਗਰ ਦੇ ਨਵਾਬ ਕੋਲ ਜਾਵਾਂਗੀ ਪੁਕਾਰ ਕਰਨ। ਮਾਤਾ ਨੂੰ ਆ ਕੇ ਨਾ ਉਹ ਤੁਰਕਣੀ ਡਰਾਵਾ ਦਿੰਦੀ ਹੈ, ਕਹਿੰਦੀ ਮੈਂ ਤਾਂ ਜਿਹੜਾ ਨਗਰ ਦਾ ਨਵਾਬ ਹੈ ਉਹਦੇ ਕੋਲ ਜਾ ਕੇ ਹੁਣ ਪੁਕਾਰ ਕਰਾਂਗੀ।
ਸਭ ਸੁਤਿਆ ਤੇ ਉਤਪਾਤ ਉਠਾਇਓ,
ਨਗਰ ਦੇ ਨਵਾਬ ਨੂੰ ਜਾ ਕੇ ਕਹਾਂਗੀ ਕਿ ਤੇਰੇ ਪੁੱਤਰ ਨੇ ਬੜਾ ਉਤਪਾਤ ਪੈਦਾ ਕੀਤਾ ਹੋਇਆ, ਤੇਰੇ ਪੁੱਤਰ ਨੇ ਬੜਾ ਉਪਦਰਵ ਪੈਦਾ ਕੀਤਾ ਹੋਇਆ।
ਲੋਕਨ ਕੇ ਕੱਟ ਭਗਨ ਕਰਨ ਤੇ,
ਮੈਂ ਕੱਲੀ ਥੋੜੀ ਆ, ਕਈ ਲੋਕਾਂ ਦੇ ਘੜੇ ਭੰਨਦਾ ਏ, ਕਈਆਂ ਦੇ ਘੜਿਆਂ ਨੂੰ ਤੋੜਦਾ ਰੋਜ਼।
ਤਰਤ ਛਿਮਾ ਲਕ ਨਿਕਟ ਬਸੰਤੇ,
ਅਸੀਂ ਸਾਰੇ ਚੁੱਪ ਰਹਿੰਦੇ ਆ ਵੀ ਚਲੋ ਤੁਹਾਡੇ ਗੁਆਂਢੀ ਆ, ਨੇੜੇ ਵਸਦੇ ਆ, ਨਾਲ ਰਹਿੰਦੇ ਆ, ਇਸ ਕਰਕੇ ਅਸੀਂ ਸਾਰੇ ਛਿਮਾ ਦੀ ਬਿਰਤੀ ਰੱਖ ਲੈਨੇ ਆ।
ਕਹੋ ਕਹਾਂ ਲਗ ਕਰੇ ਸਮਾਈ,
ਪਰ ਦੱਸੋ ਵੀ ਕਿੰਨਾ ਕੁ ਜਰਾਂਗੇ, ਅਸੀਂ ਕਿੰਨਾ ਕੁ ਜਰਾਂਗੇ। ਘੜੇ ਤੋੜਨ ਵਾਲੀ ਗੱਲ ਤਾਂ ਮੰਨਣ ਵਿਚ ਆਉਂਦੀ ਸੀ, ਪਰ ਇਹ ਤਾਂ ਹੁਣ ਮੱਥੇ ਵੀ ਭੰਨਣ ਲੱਗ ਪਏ ਨੇ ਸਾਡੇ, ਮੱਥਿਆਂ ਵਿਚ ਵੀ ਗੁਲੇਲਾ ਮਾਰਨ ਲੱਗ ਪਏ ਨੇ, ਸਾਨੂੰ ਜ਼ਖਮੀ ਕਰਨ ਲੱਗ ਪਏ ਨੇ, ਹੁਣ ਕਿੰਨੀ ਕੁ ਅਸੀਂ ਜਰਾਂਗੇ।
ਮੈਂ ਤੂੰ ਵਰਜਿਤ ਦੇਖਤ ਮਾਏ,
ਮਾਤਾ ਤੂੰ ਵਰਜਦੀ ਨਹੀਂ ਇਹਨੂੰ, ਇਹਨੂੰ ਰੋਕਦੀ ਨੀ ਆਪਣੇ ਪੁੱਤਰ ਦੇ ਇਹੋ ਜਿਹੇ ਉਤਪਾਤਾਂ ਨੂੰ ਵੇਖ ਕੇ।
ਤੁਰਕੇ ਛੁਰਕੇ ਆਏ ਸਿਪਾਹੀ,
ਆਵਣਗੇ ਹੁਣ ਬਾਦਸ਼ਾਹ ਦੇ ਸਿਪਾਹੀ। ਜਦੋਂ ਮੈਂ ਪੁਕਾਰ ਕੀਤੀ ਨਾ ਜਾ ਕੇ ਨਵਾਬ ਦੇ ਕੋਲ, ਤੇ ਫਿਰ ਬਾਦਸ਼ਾਹ ਦੇ ਸਿਪਾਹੀ ਚੱਲ ਕੇ ਗੁਰੂ ਘਰ ਆਉਣਗੇ।
ਬਾਦ ਘਾਟ ਬੋਲੇ ਤੁਮ ਪਾਹੇ,
ਹੇ ਮਾਈ ਜੇ ਤੁਰਕਾਂ ਦੇ ਸਿਪਾਹੀ ਤੁਹਾਡੇ ਘਰ ਆਏ ਤੇ ਫਿਰ ਉਹ ਤੁਹਾਨੂੰ ਵੱਧ ਘੱਟ ਬੋਲਣਗੇ, ਫਿਰ ਉਹ ਭੈੜੇ ਬੋਲ ਕਬੋਲ ਬੋਲਣਗੇ ਸਿਪਾਹੀ ਆ ਕੇ।
ਸੁਣ ਮਾਤਾ ਉਲ ਕ੍ਰੋਧ ਬਿਸਾਲਾ,
ਫਿਰ ਕੀ ਕਰੋਗੇ ਤੁਸੀਂ? ਏਦਾਂ ਉਹ ਤੁਰਕਣੀ ਬੋਲੀ ਤੇ ਮਾਤਾ ਗੁਜਰੀ ਜੀ ਬੜੇ ਗੁੱਸੇ ਵਿਚ ਆਏ, ਬੜੇ ਕ੍ਰੋਧ ਵਿਚ ਆਏ ਸੁਣ ਕੇ ਮਾਤਾ ਗੁਜਰੀ ਜੀ।
ਲੇਕਰ ਛੜੀ ਉੱਠੀ ਤਤਕਾਲਾ,
ਮਾਤਾ ਜੀ ਉਸ ਵੇਲੇ ਛੜੀ ਲੈ ਕੇ ਉੱਠੇ, ਹੱਥ ਵਿਚ ਛੋਟੀ ਜੀ ਛੂਚਕ ਛੜੀ, ਸੋਟੀ ਸੀ ਹੱਥ ਵਿਚ ਛੋਟੀ, ਉਹ ਲੈ ਕੇ ਮਾਤਾ ਜੀ ਉਸ ਵੇਲੇ ਕਾਹਲੀ ਨਾਲ ਉੱਠੇ।
ਉਚਿਤ ਬੋਲਤ ਤਾੜਤ ਹੇਤ,
ਉੱਚੀ ਬੋਲਦਿਆਂ ਮਾਤਾ ਗੁਜਰੀ ਜੀ ਗੁਰੂ ਕਲਗੀ ਧਰ ਨੂੰ ਤਾੜਨ ਵਾਸਤੇ, ਕਿਉਂਕਿ ਸਤਿਗੁਰੂ ਜੀ ਕੋਠੇ ਤੇ ਚੜੇ ਹੋਏ ਸੀ ਤੇ ਅਟਾਰੀ ਤੋਂ ਮਹਾਰਾਜ ਜੀ ਨੇ ਕੋਠੇ ਤੋਂ ਖਿੱਚ ਕੇ ਗੁਲੇਲ ਮਾਰੀ ਸੀ। ਤੋ ਮਾਤਾ ਜੀ ਗੁਰੂ ਕਲਗੀ ਧਰ ਜੀ ਨੂੰ ਸੋਟੀ ਲੈ ਕੇ ਨਾ ਹੱਥ ਵਿਚ ਤਾੜਨਾ ਕਰਨ ਵਾਸਤੇ ਉੱਚੀ ਉੱਚੀ ਬੋਲਦਿਆਂ ਮਾਤਾ ਜੀ ਚੱਲੇ ਹਨ।
ਤੋਰਨ ਉੱਪਰ ਗਈ ਨਕੇਤ,
ਦੌੜ ਕੇ ਮਾਤਾ ਗੁਜਰੀ ਜੀ ਕੋਠੇ ਦੀ ਛੱਤ ਤੇ ਜਾ ਚੜੇ ਜਿੱਥੇ ਗੁਰੂ ਕਲਗੀ ਧਰ ਜੀ ਸਨ।
ਜਾਨੀ ਸ਼੍ਰੀ ਗੋਬਿੰਦ ਸਿੰਘ ਮਾਤਾ,
ਮਾਤਾ ਨੂੰ ਆਉਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਹੁਣ ਮਾਤਾ ਆਈ ਹੈ।
ਤਾੜਨ ਕਾਰਨ ਮਨ ਰਿਸਰਾਤਾ,
ਮਹਾਰਾਜ ਜੀ ਨੇ ਜਾਣ ਲਿਆ ਵੀ ਹੁਣ ਮਾਤਾ ਸਾਨੂੰ ਤਾੜਨਾ ਕਰੇਗੀ। ਹੋ ਸਕਦਾ ਦੋ ਚਾਰ ਸੋਟੀਆਂ ਵੀ ਮਾਰ ਦੇ, ਮਾਤਾ ਗੁੱਸੇ ਵਿੱਚ ਹੈ। ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮਾਤਾ ਨੂੰ ਗੁੱਸੇ ਵਿੱਚ ਆਉਂਦਿਆਂ ਜਦੋਂ ਵੇਖਿਆ,
ਦੋਰ ਪ੍ਰਵੇਸ਼ੇ ਬੀਚੀ ਅਟਾਰੀ,
ਇੱਕ ਅਟਾਰੀ ਸੀ ਉਹਨੂੰ ਦਰਵਾਜਾ ਲੱਗਾ ਹੋਇਆ ਸੀ। ਕਲਗੀਧਰ ਜੀ ਦੌੜ ਕੇ ਨਾ ਅਟਾਰੀ ਦੇ ਵਿੱਚ ਪ੍ਰਵੇਸ਼ ਕਰ ਗਏ ਤੇ ਦਰਵਾਜਾ ਅੰਦਰੋਂ ਬੰਦ ਕਰ ਲਿਆ ਵੀ ਮਾਤਾ ਆਏਗੀ ਬਾਹਰੋਂ, ਦਰਵਾਜਾ ਕਿਵੇਂ ਖੋਲੇਗੀ, ਮਾਤਾ ਤਾਂ ਗੁੱਸੇ ਚ ਵੀ ਆਉਂਦੀ ਹੈ। ਤੋ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਨੇ ਚੋਜ ਵਰਤਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਟਾਰੀ ਦਾ ਦਰਵਾਜਾ ਖੋਲਿਆ ਤੇ ਅੰਦਰ ਵੜ ਗਏ।
ਤੁਰਤ ਭੇਟ ਦ੍ਰਿੜਕੀ ਨਕਿਵਾੜੀ,
ਮਹਾਰਾਜ ਜੀ ਨੇ ਉਸੇ ਵਕਤ ਜਿਹੜੀ ਉਹ ਅਟਾਰੀ ਦਾ ਦਰਵਾਜਾ ਸੀ ਨਾ ਉਹ ਦਰਵਾਜਾ ਅੰਦਰੋਂ ਬੰਦ ਕਰ ਲਿਆ।
ਸਿੰਖਲ ਕੋ ਲਗਾਏ ਤਤਕਾਲਾ,
ਸੰਗਲੀ ਲੱਗੀ ਹੋਈ ਸੀ ਉਹ ਸੰਗਲੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਬੰਦ ਕਰ ਲਈ।
ਨਿਸ਼ਚਿੰਤ ਕਿਰਪਾਲਾ,
ਦਰਵਾਜਾ ਬੰਦ ਕਰਕੇ ਆਪ ਬੇਫਿਕਰੇ ਹੋ ਕੇ ਅੰਦਰ ਬਹਿ ਗਏ। ਹੁਣ ਦਰਵਾਜਾ ਤੋੜ ਕੇ ਥੋੜੀ ਮਾਂ ਅੰਦਰ ਆ ਸਕਦੀ ਹੈ। ਸਤਿਗੁਰੂ ਜੀ ਬੇਫਿਕਰ ਨਿਸ਼ਚਿੰਤ ਹੋ ਕੇ ਅੰਦਰ ਬੈਠ ਗਏ।
ਸ਼੍ਰੀ ਗੁਜਰੀ ਦਰ ਦੇਤ ਕਿਦਾਰਾ ਕਿਵਾੜਾ,
ਤੇ ਮਾਤਾ ਜੀ ਜਦੋਂ ਆਏ ਤੇ ਦਰਵਾਜਾ ਬੰਦ ਅੱਗੋਂ ਵੇਖਿਆ ਤੇ ਮਾਤਾ ਜੀ ਬਾਹਰੋਂ ਦਰਵਾਜਾ ਖੜਕਾਉਣ, ਖੋਲ ਗੋਬਿੰਦ ਰਾਏ ਦਰਵਾਜਾ ਮੈਂ ਅੱਜ ਤੈਨੂੰ ਦੱਸਦੀ ਆ, ਤੂੰ ਬੜੇ ਪਹਿਲਾਂ ਕਈ ਦਿਨਾਂ ਤੂੰ ਤੈਨੂੰ ਵਰਜਦੀ ਸੀ, ਤੂੰ ਰੁਕਦਾ ਨੀ, ਬਾਦ ਨੀ ਆਉਂਦਾ। ਇਹਦਾ ਮਾਤਾ ਗੁਜਰੀ ਜੀ ਤਾੜਨਾ ਕਰਦੇ ਨੇ ਨਾ ਦਸਵੇਂ ਪਾਤਸ਼ਾਹ ਨੂੰ ਦਰਵਾਜਾ ਖੜਕਾਉਂਦੇ ਨੇ।
ਨੀਤ ਧਕੇਲਾ ਨੈ ਨੀ ਉਘਾੜਾ,
ਧੱਕਾ ਮਾਰਦੇ ਦਰਵਾਜੇ ਨੂੰ ਪਰ ਸਤਿਗੁਰਾਂ ਨੇ ਅੰਦਰੋਂ ਦਰਵਾਜਾ ਨੀ ਖੋਲਿਆ।
ਖੜੀ ਹੋਏ ਕੈ ਕਰੋਰ ਬਡੇਰੇ,
ਮਾਤਾ ਜੀ ਬਾਹਰ ਦਰਵਾਜੇ ਤੇ ਖੜੇ ਬੜੇ ਗੁੱਸੇ ਚ ਲਾਲ ਪੀਲੇ ਹੋ ਰਹੇ ਨੇ।
ਨਿਤ ਹੀਰਤ ਮੈਂ ਔਗੁਣ ਤੇਰੇ,
ਗੋਬਿੰਦ ਰਾਏ ਮੈਂ ਰੋਜ਼ ਤੁਹਾਡੇ ਔਗਣ ਵੇਖਦੀ ਆ, ਰੋਜ਼ ਤੁਸੀਂ ਏਦਾਂ ਦੀਆਂ ਕੋਈ ਨਾ ਕੋਈ ਘਟਨਾਵਾਂ ਘਟਾ ਕੇ ਆਉਂਦੇ ਹੋ, ਰੋਜ਼ ਮੈਨੂੰ ਲਾਂਭੇ ਆਉਂਦੇ ਨੇ।
ਤੁਰਕ ਰਾਜ ਮੈਂ ਕਰ ਉਤਪਾਤਾ,
ਤੁਰਕਾਂ ਦਾ ਰਾਜ ਹੈ ਗੋਬਿੰਦ ਰਾਏ ਜੀ, ਥੋੜਾ ਜਿਹਾ ਡਰ ਕੇ ਰਹੋ, ਤੁਰਕਾਂ ਦਾ ਰਾਜ ਹੈ ਤੇ ਤੁਰਕਾਂ ਦੇ ਰਾਗ ਦੇ ਵਿੱਚ ਤੁਸੀਂ ਉਤਪਾਤ ਕਰ ਰਹੇ ਹੋ।
ਪ੍ਰਿਆ ਕੁਕੀਨ ਗੁਲੇਲੇ ਘਾਤਾ,
ਦੇਖੋ ਇੱਕ ਤੁਰਕਾਣੀ ਆਏ, ਚਲੋ ਹੋਰ ਕਿਸੇ ਦੇ ਮੱਥੇ ਚ ਵੱਜੀ ਹੁੰਦੀ ਤੇ ਸ਼ਾਇਦ ਉਹ ਮਨ ਚ ਜਰ ਲੈਂਦੀ, ਪਰ ਇਹ ਤਾਂ ਤੁਰਕਣੀ ਹੈ। ਇਹ ਕਹਿੰਦੀ ਹੈ ਮੈਂ ਨਵਾਬ ਕੋਲ ਜਾ ਕੇ ਸ਼ਿਕਾਇਤ ਕਰਾਂਗੀ, ਅੱਜ ਇੱਕ ਤੁਰਕਣੀ ਦਾ ਮੱਥਾ ਤੁਸੀਂ ਭੰਨ ਦਿੱਤਾ ਹੈ।
ਰੋਣਤ ਬਯੋ ਜਾਤ ਬਿਲ ਲਾਵੇ,
ਮੱਥੇ ਚੋਂ ਖੂਨ ਦੀਆਂ ਤਤੀਰੀਆਂ ਵਗ ਰਹੀਆਂ ਨੇ ਔਰ ਉਹ ਵਿਰਲਾਪ ਕਰ ਰਹੀ ਹੈ, ਰੋ ਰਹੀ ਹੈ।
ਮੈਂ ਪੁਕਾਰੂ ਸੋ ਚਲ ਜਾਵੇ,
ਪੁਕਾਰੂ ਬਣ ਕੇ ਜਾਣਾ ਚਾਹੁੰਦੀ ਹੈ ਨਵਾਬ ਦੇ ਕੋਲ।
ਕਿਆ ਹਮ ਕਰੇ ਜਤਨ ਕਿਆ ਕਹੋ,
ਹੇ ਗੋਬਿੰਦ ਰਾਏ ਜੀ ਉਹ ਪੁਕਾਰੂ ਬਣ ਕੇ ਟੁਰ ਜਾਏ ਤੇ ਆਪਾਂ ਕੀ ਯਤਨ ਕਰਾਂਗੇ, ਕੀ ਕਰ ਸਕਦੇ ਹਾਂ।
ਰਾਜ ਤੁਰਕੋ ਦੀਰਘ ਹੈ,
ਤੁਰਕਾਂ ਦਾ ਰਾਜ ਹੈ, ਕਿੰਨਾ ਵੱਡਾ ਭਾਰੀ ਰਾਜ ਹੈ ਤੁਰਕਾਂ ਦਾ, ਫਿਰ ਆਪਾਂ ਕੀ ਕਰਾਂਗੇ ਜੇ ਉਹ ਨਵਾਬ ਕੋਲ ਚਲੀ ਗਈ।
ਸੁਣ ਬੋਲੇ ਅੰਤਰ ਤਿਸ ਕਾਲਾ, ਮੈਂ ਨਾ ਜਾਨ ਮਾਰੇ ਹੋ ਵਿੱਚ ਭਾਲਾ,
ਕਿ ਨਾ ਮਾਤਾ ਦੇ ਬਚਨ ਅੰਦਰ ਹੀ ਸਨ ਸਤਿਗੁਰੂ ਜੀ ਦਰਵਾਜੇ ਦੇ ਪਾਰਲੇ ਪਾਸੇ ਅਟਾਰੀ ਦੇ ਅੰਦਰ, ਤੇ ਕਲਗੀਧਰ ਜੀ ਬੋਲੇ ਕਹਿੰਦੇ ਮਾਤਾ ਮੈਂ ਕੋਈ ਜਾਣ ਬੁੱਝ ਕੇ ਥੋੜੀ ਮਾਰਿਆ ਗੁਲੇਲਾ ਉਹਦੇ ਮੱਥੇ ਚ। ਦਸਵੇਂ ਪਾਤਸ਼ਾਹ ਅੱਗੋਂ ਜਵਾਬ ਦਿੰਦੇ ਕਹਿੰਦੇ ਮਾਤਾ ਜੀ ਮੈਂ ਕੋਈ ਜਾਣ ਬੁੱਝ ਕੇ ਉਹਦੇ ਮੱਥੇ ਚ ਗੁਲੇਲ ਨਹੀਂ ਮਾਰੀ।
ਤਾਕ ਨਿਸ਼ਾਨੋ ਦੀਨ ਚਲਾਈ, ਸੋ ਚੱਲ ਤਬੈ ਅਗਰ ਕਿਉਂ ਆਏ,
ਕਹਿੰਦੇ ਵੀ ਮੈਂ ਤਾਂ ਨਿਸ਼ਾਨਾ ਕਿਤੇ ਹੋਰ ਲਾ ਰਿਹਾ ਸੀ ਤੇ ਉਹ ਵਿੱਚ ਅੱਗੇ ਚੱਲ ਕੇ ਆਈ, ਉਹਨੂੰ ਨਹੀਂ ਸੀ ਵੇਖਣਾ ਚਾਹੀਦਾ ਵੀ ਉਧਰੋਂ ਨਿਸ਼ਾਨਾ ਲਾ ਰਿਹਾ ਮੈਨੂੰ ਵੱਜ ਸਕਦੀ ਹੈ। महाराज जी कहंदे भी ओही आई अगे चल के असी तां निशाना किते तक के होर चला रहे सी।
दोष मेरो इस माई,
भला मेरा की दोष है, मेरा की कसूर है।
क्या हम तुरकन सो डर पाए,
गल तुरकां दे माता, मैं तुरकां तो डरदा। महाराज दसवें पातशाह सत्ता अठा साल की उम्र है ते मेरे साहब दा ए हौसला है, कहते माता जिन्हां तुरकां दी तू गल कर दिया, तुरकां दा राज है ते मैं इन्हां तुरकां तो भला कोई डरदा आ।
सुन गुजरी कै मैं मन जानी, मैं तू बसबे दे इस थाने।
माता गुजरी जी अगो बोले कहते गोविंद राय मैं जान लिया सारा कुछ, भी तू मैनू इथे बसन नहीं देना, तू मैनू इथे रहन नहीं देना, मैं समझ लिया सब कुछ जान लिया।
फिर न रहो एक छिन भी बैठ,
छिन मात्र दा समा भी तू बैठ के टिक के नहीं बैंदा।
शाहुन के बालक ब्रिंद इकल इकट,
जिन्ने शहर दे शाहूकार ने उना दे जेड़े बच्चे ने उना सारे नु इकट्ठा करके हर वेले उत्पात करदा है।
करतरो उत्पात बडेरे वर्जियो रहे नहीं एक बेरे,
हर वेले उत्पात करदा रहना ते वर्जिया भी नहीं रुकदा, एक बेरी भी नहीं वर्जिया रुकदा।
बोलती उतरी तर आए,
माता जी एदा बोल दे पता सी हुण दरवाजा तां खोलना नहीं इन्हां ने, तो माता जी बोल दे बेबस जे हो के फिर कोठे तो थले उतर आए।
क्रोध भई इम गिरा अलाए,
माता जी गुस्से विच आ गए, रोस विच आ गए, ते रोस विच आ के माता गुजरी जी उस वेले बोले,
श्री नानक परमेश्वर रूप तो खारा अब होवे कोप।
माता जी गुस्से च आए भी सारी लड़ाई ए खूह दी है, इस खूह तो माइया पानी भरन आउंदियां ने ते रोज उत्पात हुंदा। तो माता जी गुस्से च आ के कहंदे हे गुरु नानक साहब, तुसी परमेश्वर रूप हो ते जे मैं मन बच कर्म करके तुहाडे चरणां दी दासी हां ते किरपा करो ए खूह खारा हो जाए, ए खूह दा जेड़ा पानी आ उह खारा हो जाए।
नै को आवे पर बे पानी,
जे पानी खारा होवेगा ते कोई भरन वास्ते नहीं आउण लगा पानी।
ए बिनती ममली जय मानी,
ए गुरु नानक साहब मेरी ए बेनती प्रवान कर लो।
इम कै तुरक नी निकट हकारे,
माता ने वचन कर दिता, श्राप ही हो गया माता दा एक हिसाब नाल, कहंदे उसे वक्त पानी खूह दा खारा हो गया। इन्हे नू जेड़ी तुरकनी सी जिहदे मत्थे च गुलेल वज्जी है ओनू माता जी ने कोल बुलाया,
इन दिलासा मिर्दल उचारे,
मिठे मिठे बोल बोल के माता जी ने उस तुरकनी नू दिलासा दिता, तीरग दिता।
पंज रजत बन दे सुताई,
इनू पंज रुपये दिते माता ने, आख्या भी आ लै अपनी मलम पट्टी करा लवी, इलाज करा लवी। पंज रुपये उस तुरकनी नू दिते माता ने खजाने चो कढ के,
पहरन को पट दे कर प्राहे,
फिर सोहने बस्तर दिते पहनन वास्ते उस तुरकनी नू।
साहिब ज़ादा है एनो हथ तुतु के ताक निशानो,
माता जी उस तुरकनी नू कहंदे भैणे साडा साहिब ज़ादा हाले बालक है, ओ हाले बाल अवस्था विच ने ते ओ किते निशाना ला रहे सी गुलेल हाथ विच पकड़ के।
औचक तू चल आई अगारे,
अचानक तू अगे चल के आ गई, उन्हां ने जान बुझ के तेरे मत्थे च गुलेल नहीं मारी।
लगे गुलेला पाल मजारे,
अचन चेत अचानक तू सामने आ गई ते मत्थे विच तेरे विच आके गुलेल वजी है।
अब तू क्षमा करो न जाओ,
करके हुण तू सानू माफ कर, गुस्सा ना अपने मन विच कर ते किसे नवाब कोल पुकार करन ना जाई।
कृत मिठान खाओ कर माओ,
क्या लो आ पांच रुपये घर विच जाके घ्यो मिठा खाओ, आ जेड़ी मत्थे ते चोट लगी है दी मलम पट्टी कराओ।
अपर खबर तेरी हमला है,
आज तेनू होर भी किसे चीज दी लोड होवे ते मैनू दस दी, मैं तेरी सारी खबर सार लवांगी।
अब लोक आओ पाल मेरा,
जदों तक तेरे मत्थे ते जख्म रहेगा मैं उदों तक तेरा हाल चाल पुछदी रहांगी।
देख लेत को तूशन ठानी,
जदों पांच रुपये मिले तुरकनी लालचन हो के ਉਸੇ ਵਕਤ ਲੋਭੀ ਹੋ ਕੇ ਉਹਨੇ ਚੁੱਪ ਧਾਰਨ ਕਰ ਲਈ।
ਕਮਨੀ ਆਪਣੇ ਘਰ ਤੁਰਕਾਨੀ,
ਉਹ ਜਿਹੜੀ ਤੁਰਕਾਣੀ ਸੀ ਤੁਰਕਣੀ ਉਸੇ ਵਕਤ ਆਪਣੇ ਘਰ ਨੂੰ ਚਲੀ ਗਈ।
ਤਬ ਤੇ ਭਯੋ ਕੂਪ ਸੋ ਖਾਰਾ ਪੁਨ ਪਟਣਾ ਜਾਣਤ ਹੈ ਸਾਰਾ।
ਉਸ ਦਿਨ ਤੋਂ ਬਾਅਦ ਉਹ ਖੂਹ ਦਾ ਪਾਣੀ ਖਾਰਾ ਹੋ ਗਿਆ। ਕਹਿੰਦੇ ਸਾਰਾ ਪਟਨਾ ਸਾਹਿਬ ਇਸ ਗੱਲ ਨੂੰ ਜਾਣਦਾ ਹੈ, ਸਾਰਾ ਪਟਨਾ ਸ਼ਹਿਰ ਇਸ ਗੱਲ ਨੂੰ ਜਾਣਦਾ ਕਿ ਉਸ ਦਿਨ ਤੋਂ ਬਾਅਦ ਉਹ ਖੂਹ ਦਾ ਪਾਣੀ ਖਾਰਾ ਹੋ ਗਿਆ।
ਚਾਰ ਘਟੀ ਲਗੇ ਅੰਤਰ ਥਿਰੇ,
ਇੱਧਰ ਗੁਰੂ ਕਲਗੀਧਰ ਜੀ ਅਟਾਰੀ ਦੇ ਅੰਦਰ ਹੀ ਚਾਰ ਘੜੀਆਂ ਤੱਕ, ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, ਚਾਰ ਘੜੀਆਂ ਤੱਕ ਮਹਾਰਾਜ ਜੀ ਬਾਹਰ ਹੀ ਨਹੀਂ ਨਿਕਲੇ ਵੀ ਮਾਤਾ ਗੁੱਸੇ ਵਿੱਚ। ਚਾਰ ਘੜੀਆਂ ਤੱਕ ਕਲਗੀਧਰ ਜੀ ਉਸ ਅਟਾਰੀ ਦੇ ਅੰਦਰ ਹੀ ਵੜੇ ਰਹੇ।
ਵਾਰ ਕੇ ਵਾਰ ਉਘਾਰਨ ਕਰੇ,
ਮਹਾਰਾਜ ਜੀ ਨੇ ਫਿਰ ਚਾਰ ਘੜੀਆਂ ਬਾਅਦ ਦਰਵਾਜਾ ਖੋਲਿਆ ਹੈ।
ਤੈਹੀ ਬੈਠ ਰਹੇ ਸੁਖ ਸਾਗਰ,
ਦਰਵਾਜਾ ਖੋਲ ਕੇ ਵੀ ਮਹਾਰਾਜ ਜੀ ਥੱਲੇ ਨਹੀਂ ਆਏ, ਉੱਤੇ ਹੀ ਕੋਠੇ ਦੀ ਛੱਤ ਤੇ ਸੁੱਖਾਂ ਦੇ ਸਾਗਰ ਗੁਰੂ ਕਲਗੀਧਰ ਜੀ ਮਹਾਰਾਜ ਜੀ ਬੈਠੇ ਰਹੇ।
ਤੂਸ਼ਣ ਠਾਣੇ ਕਾਗੀ ਨਾਗਰ,
ਐਸੇ ਸਿਆਣੇ ਚਤਰ ਸਾਹਿਬ ਸੱਚੇ ਪਾਤਸ਼ਾਹ ਜੀ ਚੁੱਪ ਧਾਰਨ ਕਰਕੇ ਬੈਠੇ ਰਹੇ।
ਸਾਸ ਨਿਕਟ ਗੁਜਰੀ ਪਛਤਾਵਤ, ਸਕਲ ਬਾਰਤਾ ਆਦਿ ਬਤਾਵਤ।
ਆਪਣੀ ਸੱਸ ਮਾਤਾ ਨਾਨਕੀ ਜੀ ਦੇ ਕੋਲ ਬੈਠਿਆ ਮਾਤਾ ਗੁਜਰੀ ਜੀ ਪਛਤਾਵਾ ਜਿਹਾ ਕਰਦੇ, ਪਛਤਾਉਂਦਿਆਂ ਜੇ ਤੇ ਇਸ ਤਰ੍ਹਾਂ ਦੀ ਵਾਰਤਾ ਲਾਪ ਕਰਦੇ ਮਾਤਾ ਨਾਨਕੀ ਨੂੰ ਆਪਣੀ ਸੱਸ ਨੂੰ ਕਹਿੰਦੇ ਮਾਤਾ ਗੁਜਰੀ ਜੀ।
ਮੋਹ ਪ੍ਰਤ ਸੁਤ ਕੀ ਕਹਿਤ ਬਡਾਏ,
ਲੱਗੇ ਮਾਤਾ ਜੀ ਤੁਸੀਂ ਮੇਰੇ ਪ੍ਰਤੀ ਮੇਰੇ ਪੁੱਤਰ ਦੀ ਬੜੀ ਵਡਿਆਈ ਕਰਦੇ ਹੋ, ਬੜੀ ਵਡਿਆਈ ਕਰਕੇ ਸੁਣਾਉਂਦੇ ਹੋ।
ਇਨ ਪ੍ਰਤਕੂਲ ਨਾ ਕਰ ਬਿਦਕਾਏ,
ਕਹਿੰਦੇ ਹੋ ਵੀ ਮੈਂ ਕਦੇ ਇਹਨਾਂ ਤੋਂ ਉਲਟ ਨਾ ਚੱਲਾਂ, ਮੈਂ ਕਦੇ ਇਹਨਾਂ ਤੋਂ ਪ੍ਰਤੀਕੂਲ ਨਾ ਚੱਲਾਂ।
ਅੱਜ ਕ੍ਰੋਧ ਤੇ ਕਹਿ ਦੁਰਬਾਨੀ,
ਦੇਖੋ ਅੱਜ ਮੈਨੂੰ ਗੁੱਸਾ ਆ ਗਿਆ ਤੇ ਗੁੱਸੇ ਵਿੱਚ ਮੈਂ ਕਿੰਨੇ ਦੁਰਬਚਨ ਬੋਲੇ ਨੇ, ਕਿੰਨੇ ਕਠੋਰ ਸ਼ਬਦ ਬੋਲੇ ਨੇ।
ਦਿਖੀ ਚੋਟ ਲੱਗੀ ਤੁਰਕਾਨੀ,
ਜਦੋਂ ਤੁਰਕਾਣੀ ਦੇ ਮੱਥੇ ਤੇ ਚੋਟ ਲੱਗੀ ਮੈਂ ਵੇਖੀ ਤੇ ਵੇਖ ਕੇ ਮੈਨੂੰ ਵੀ ਗੁੱਸਾ ਆ ਗਿਆ, ਮੇਰੇ ਕੋਲੋਂ ਵੀ ਰਿਹਾ ਨਹੀਂ ਗਿਆ, ਮੈਂ ਜੋ ਮੂੰਹ ਵਿੱਚ ਆਇਆ ਬੋਲਦੀ ਰਹੀ।
ਕਹੋ ਕਹਾ ਮੈਂ ਲੱਕ ਉਤਪਾਤੀ,
ਕਿੱਥੋਂ ਤੱਕ ਦਾ ਮੈਂ ਉਤਪਾਤ ਕਰਕੇ ਜਾਣਾ ਵੇਖਾਂ।
ਪਰ ਕਰੇ ਗੁੱਲੇ ਲਨ ਘਾਤੇ,
ਮੈਂ ਤਾਂ ਸੋਚਿਆ ਵੀ ਸ਼ਾਇਦ ਅੱਜ ਵੀ ਜਾਣ ਕੇ ਮਾਰਿਆ ਹੋਣਾ ਇਹਨਾਂ ਨੇ ਗੁਲੇਲਾ, ਕਿਉਂਕਿ ਅੱਗੇ ਵੀ ਰੋਜ਼ ਮਾਈਆਂ ਦੇ ਸਿਰਾਂ ਤੇ ਭਰੇ ਜਿਹੜੇ ਘੜੇ ਨੇ ਪਾਣੀ ਦੇ ਇਹ ਗੁਲੇਲ ਮਾਰ ਕੇ ਤੋੜਦੇ ਨੇ।
ਸੁਣਤ ਨਾਨਕੀ ਤੇ ਸਮਝਾਏ, ਜੋਦਾ ਬਣੇ ਬੈਸ ਤਰਨਾਏ।
ਸੁਣ ਕੇ ਮਾਤਾ ਨਾਨਕੀ ਜੀ ਆਪਣੀ ਨੂੰਹ ਮਾਤਾ ਗੁਜਰੀ ਨੂੰ ਸਮਝਾਉਂਦੇ ਤੇ ਕਹਿੰਦੇ ਪੁੱਤਰ ਮੇਰੇ ਇਸ ਪੋਤਰੇ ਨੇ ਯਾਨੀ ਕਿ ਤੁਹਾਡੇ ਇਸ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੇ ਭਰ ਜਵਾਨੀ ਦੀ ਅਵਸਥਾ ਚ ਬੜੇ ਸੂਰਬੀਰ ਬਹਾਦਰ ਯੋਧੇ ਬਣਨਾ, ਇਹਨਾਂ ਦੇ ਯੋਧੇ ਬਣਨ ਦੀਆਂ ਸੂਰਬੀਰ ਬਣਨ ਦੀਆਂ ਨਿਸ਼ਾਨੀਆਂ ਹਨ।
ਮੈਂ ਬੋਲੋ ਦੁਰਬੈਨ ਕਦਾਏ,
ਕਦੇ ਮੇਰੇ ਲਾਲ ਨੂੰ ਦੁਰਬਚਨ ਨਾ ਬੋਲੀ ਕਿਸੇ ਦੇ ਆਖੇ ਲੱਗ ਕੇ, ਕਦੇ ਮੇਰੇ ਲਾਲ ਨੂੰ ਮੇਰੇ ਪੋਤਰੇ ਨੂੰ ਕਦੇ ਦੁਰਬਚਨ ਨਾ ਬੋਲੀ।
ਬਾਲ ਆਰਬਲਾ ਮੈਂ ਚਪਲਾਏ,
ਬਚਪਨ ਅਵਸਥਾ ਹੈ ਤੇ ਬਚਪਨ ਦੀ ਅਵਸਥਾ ਵਿੱਚ ਇੱਦਾਂ ਦੀਆਂ ਖੇਡਾਂ ਬਾਲਕ ਕਰਦੇ ਹੀ ਹੁੰਦੇ ਨੇ, ਇਹ ਕੋਈ ਅਨੋਖੀਆਂ ਨਹੀਂ ਪੇ ਕਰਦੇ, ਇਹੋ ਜੇ ਬਚਪਨ ਦੀ ਅਵਸਥਾ ਵਿੱਚ ਬਾਲਕ ਕਿਸ ਤਰ੍ਹਾਂ ਦੀ ਚੰਚਲਤਾ ਹੀ ਕਰਿਆ ਹੀ ਕਰਦੇ ਨੇ।
ਮੈਂ ਅਬ ਜੈ ਹੋਂ ਪਾਸ,
ਮੈਂ ਜਾਨੀ ਆ ਕਦੋਂ ਦੇ ਕੋਠੇ ਤੇ ਬੈਠੇ ਥੱਲੇ ਨਹੀਂ ਆਏ, ਤੇ ਮੈਂ ਜਾਨੀ ਆ ਗੋਬਿੰਦ ਨੂੰ ਮੈਂ ਥੱਲੇ ਲੈ ਕੇ ਆਉਨੀ ਆ।
ਤਿਉਂ ਦਿਲਾਸਾ ਮਿਰਦਲ ਪ੍ਰਕਾਸ਼,
ਜਾ ਕੇ ਦਿਲਾਸਾ ਦਿੰਨੀ ਆ, ਹੌਸਲਾ ਦਿੰਨੀ ਆ ਬਚਨ ਕਹਿ ਕੇ।
ਇਮ ਕਹਿ ਬਿਰਧ ਮਹਾ ਉਠ ਕਰ ਕੇ,
ਮਾਤਾ ਨਾਨਕੀ ਜੀ ਕਾਫੀ ਬਿਰਧ ਹੋ ਚੁੱਕੇ ਸੀ, ਏਦਾਂ ਕਹਿ ਕੇ ਸਹਿਜੇ ਸਹਿਜੇ ਮਾਤਾ ਜੀ ਉੱਠੇ ਨੇ।
ਸਨੇ ਸਨੇ ਮੰਦਰ ਪਰ ਚੜ ਕੇ,
ਹੌਲੇ ਹੌਲੇ ਪੌੜੀਆਂ ਤੇ ਚੜ ਕੇ ਮਾਤਾ ਜੀ ਕੋਠੇ ਦੀ ਛੱਤ ਤੇ ਗਏ ਨੇ, ਜਿੱਥੇ ਗੁਰੂ ਕਲਗੀਧਰ ਜੀ ਮਹਾਰਾਜ ਜੀ ਬੈਠੇ ਸਨ।
ਪੁੱਤਰਾ ਦੇਖ ਪ੍ਰੇਮ ਬੋਧਾਰਾ,
ਜਾ ਕੇ ਜਦੋਂ ਆਪਣੇ ਪੋਤਰੇ ਨੂੰ ਡਿੱਠਾ ਨਾ, ਪੋਤਰੇ ਨੂੰ ਵੇਖਿਆ ਮਹਾਰਾਜ ਗੋਬਿੰਦ ਰਾਏ ਜੀ ਨੂੰ, ਤੇ ਜਾ ਕੇ ਜਦੋਂ ਦਸਵੇਂ ਪਾਤਸ਼ਾਹ ਨੂੰ ਮਾਤਾ ਨੇ ਵੇਖਿਆ, ਮਾਤਾ ਨਾਨਕੀ ਦੇ ਮਨ ਚ ਬੜਾ ਭਾਰੀ ਪ੍ਰੇਮ ਉਪਜਿਆ।
ਗਈ ਬਾਂ ਜੇ ਅੰਕ ਬਿਠਾਰਾ,
ਕੋਲ ਜਾ ਕੇ ਨਾ ਬਾਂ ਫੜ ਕੇ ਮਹਾਰਾਜ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਮਾਤਾ ਨੇ।
ਮੁਖ ਪਰ ਕਰ ਫੇਰਤ ਤ੍ਰਿਗ ਹਿਰਤ।
ਮੂੰਹ ਦੇ ਉੱਤੇ ਆਪਣਾ ਹੱਥ ਫੇਰ ਦੇ ਤੇ ਹੱਥ ਫੇਰ ਕੇ ਮਾਤਾ ਨਾਨਕੀ ਜੀ ਵੇਖਦੇ ਤੇ ਬੋਲਦੇ ਨੇ,
ਚਲੋ ਤਰਕੇ ਕਹਿ ਕਹਿ ਪ੍ਰੇਰਿਤ।
ਚਲੋ ਪੁੱਤਰ ਜੀ ਹੁਣ ਥੱਲੇ ਚਲੋ, ਤੁਹਾਨੂੰ ਉੱਤੇ ਬੈਠਿਆ ਕਿੰਨਾ ਸਮਾਂ ਹੋ ਗਿਆ, ਚਲੋ ਹੁਣ ਤੁਸੀਂ ਮੇਰੇ ਨਾਲ ਥੱਲੇ ਚਲੋ।
ਜੈ ਤੇ ਉਠਾਇਓ ਅੰਕ ਮਝਾਰੇ।
ਮਾਤਾ ਜੀ ਉੱਠੇ ਤੇ ਉੱਠ ਕੇ ਨਾ ਆਪਣੀ ਗੋਦ ਚ ਚੁੱਕਣਾ ਚਾਹੁੰਦੇ ਮਹਾਰਾਜ ਗੋਬਿੰਦ ਰਾਏ ਜੀ, ਆਪਣੀ ਗੋਦ ਵਿੱਚ ਚੁੱਕਣਾ ਚਾਹੁੰਦੇ ਮਾਤਾ ਨਾਨਕੀ ਜੀ।
ਮੈਨੂੰ ਉਠਾਇਓ ਜਾਏ ਸੁਭਾਰੇ।
ਮਹਾਰਾਜ ਜੀ ਚੁੱਕੇ ਨਹੀਂ ਗਏ ਮਾਤਾ ਕੋਲੋਂ, ਮਾਤਾ ਜੀ ਬਿਰਧ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਕੇ ਨਹੀਂ ਗਏ।
ਇੱਕ ਤੋਂ ਬਿਰਧ ਸਰੀਰ ਭਇਓ,
ਇੱਕ ਤਾਂ ਮਾਤਾ ਜੀ ਦਾ ਸਰੀਰ ਬੜਾ ਬਿਰਧ ਹੋ ਚੁੱਕਾ।
ਦੁਤੀਏ ਭਾਰ ਗੁਰੂ ਕਹਿਓ,
ਸਤਿਗੁਰਾਂ ਨੇ ਆਪਣਾ ਭਾਰ ਹੀ ਇੰਨਾ ਕਰ ਲਿਆ ਵੀ ਮਾਤਾ ਕੋਲੋਂ ਚੁੱਕਿਆ ਹੀ ਨਹੀਂ ਗਿਆ। ਮਹਾਰਾਜ ਕਲਗੀਧਰ ਨੇ ਇੰਨੀ ਲੀਲਾ ਵਰਤਾ ਦਿੱਤੀ।
ਮਿਰਦੁਲ ਭਨਤ ਗੈ ਪੂਜਾ ਕਰ ਕਰ ਕਰ।
ਜਦੋਂ ਚੱਕੇ ਨੀ ਨਾ ਗਏ ਤੇ ਫਿਰ ਬਾਂਹ ਫੜ ਲਈ ਮਾਤਾ ਨਾਨਕੀ ਨੇ ਮਹਾਰਾਜ ਜੀ, ਤੇ ਬਾਂਹ ਫੜ ਕੇ ਮਿਰਦੁਲ ਮਿਰਦੁਲ ਮਿੱਠੇ ਮਿੱਠੇ ਬਚਨ ਮਾਤਾ ਜੀ ਕਹਿੰਦੇ ਨੇ,
ਸਨੇ ਸਨੇ ਲੈ ਆਵਤ ਪੀਤਰ।
ਹੌਲੇ ਸਹਿਜੇ ਸਹਿਜੇ ਕੋਠੇ ਦੀ ਛੱਤ ਤੋਂ ਮਹਾਰਾਜ ਜੀ ਨੂੰ ਨਾਲ ਲੈ ਕੇ ਥੱਲੇ ਉੱਤਰ ਆਏ।
ਬਦਰ ਬਾਕ ਪੁਨ ਗੈ ਭੁਜ ਖਰੇ।
ਮਿੱਠੇ ਮਿੱਠੇ ਬਚਨ ਬਾਂਹ ਫੜ ਕੇ ਕਹਿੰਦੇ ਹਨ ਮਾਤਾ ਜੀ,
ਦੁਤੀਏ ਸਨੇ ਸਨੇ ਲੈ ਆਵਤ ਪੀਤਰ।
ਹਾਂਜੀ,
ਮਦਰ ਬਾਕ ਪੁਨ ਗੁਜਰੀ ਕਹੈ।
ਫਿਰ ਮਾਤਾ ਗੁਜਰੀ ਜੀ ਜਦੋਂ ਥੱਲੇ ਆ ਗਏ ਨਾ ਸਤਿਗੁਰੂ, ਤੇ ਮਾਤਾ ਗੁਜਰੀ ਜੀ ਫਿਰ ਮਿੱਠੇ ਬੋਲ ਕਹਿੰਦੇ ਹਨ,
ਤੁਰਕ ਰਾਜ ਤੇ ਕਿਉਂ ਨਹਿ ਲਹੈ।
ਹੇ ਪੁੱਤਰ, ਹੇ ਸਾਹਿਬਜ਼ਾਦਾ ਜੀ, ਤੁਸੀਂ ਕਿਉਂ ਨੀ ਵੇਖਦੇ ਕਿ ਇਸ ਵੇਲੇ ਤੁਰਕਾਂ ਦਾ ਰਾਜ ਹੈ, ਇਸ ਵੇਲੇ ਤੁਰਕਾਂ ਦਾ ਰਾਜ ਹੈ।
ਆਪਣੇ ਅੰਕ ਬਿਖੈ ਬੈਠਾਏ,
ਆਪਣੀ ਗੋਦ ਵਿੱਚ ਬਿਠਾ ਲਿਆ। ਮਾਤਾ ਗੁਜਰੀ ਨੂੰ ਵੀ ਹੁਣ ਗੁੱਸਾ ਸ਼ਾਂਤ ਹੋ ਚੁੱਕਾ ਸੀ ਤੇ ਮਹਾਰਾਜ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ।
ਕਰ ਪ੍ਰਸੰਨ ਭਲੋ ਪਰਚਾਏ,
ਪ੍ਰਸੰਨ ਕਰਕੇ ਭਲੀ ਪ੍ਰਕਾਰ ਨਾਲ ਪਰਚਾਉਂਦੇ ਨੇ।
ਜਿਸਨੇ ਮੈਂ ਪਾ ਤਿਆਰ ਆਹਾਰਾ,
ਗੁਰੂ ਕਾ ਲੰਗਰ ਤਿਆਰ ਹੋ ਗਿਆ।
ਉਪਕਾਰ ਆਨਿਓ ਧਰ ਚਾਰਾ,
ਜਿਹੜਾ ਰਸੋਈਆ ਸੀ ਉਹ ਥਾਲ ਵਿੱਚ ਲੰਗਰ ਪਰੋਸ ਕੇ ਲੈ ਆਇਆ।
ਕਹਿਤ ਬਚਨ ਗੁਰਦਿਸ਼ ਕੇ ਭਏ, ਕੇਤਕ ਕਾਲ ਬਤੀਤ ਚੱਲ ਗਏ।
ਇਸ ਤਰ੍ਹਾਂ ਕੁਝ ਸਮਾਂ ਬਤੀਤ ਹੋ ਗਿਆ ਤੇ ਉਸ ਵਕਤ ਮਹਾਰਾਜ ਜੀ ਬੋਲੇ, ਕਹਿਣ ਲੱਗੇ ਵੀ ਕੁਝ ਸਮਾਂ ਬਤੀਤ ਹੋ ਗਿਆ।
ਮੈਂ ਸੁਧ ਕਰੀ ਪਠਾਵਨ ਕੇਰੀ ਕਈ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਮਾਤਾ ਜੀ, ਪਿਤਾ ਜੀ ਨੂੰ ਪੰਜਾਬ ਗਿਆ ਕਾਫੀ ਸਮਾਂ ਹੋ ਗਿਆ, ਪਰ ਹਾਲੇ ਤੱਕ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਖਬਰ ਨਹੀਂ ਭੇਜੀ। ਉਹ ਕਹਿੰਦੇ ਸੀ ਵੀ ਅਸੀਂ ਪੰਜਾਬ ਜਾ ਕੇ ਤੁਹਾਨੂੰ ਸੱਦਾਂਗੇ ਬੁਲਾਵਾਂਗੇ, ਪਰ ਹਾਲੇ ਤੱਕ ਉਹਨਾਂ ਨੇ ਸਾਨੂੰ ਕੋਈ ਖਬਰ ਸੁਣਿਆ ਨਹੀਂ ਭੇਜਿਆ।
ਆਨੰਦਪੁਰ ਪਹੁੰਚਿਓ ਨਾ ਸੋਏ,
ਸਤਿਗੁਰੂ ਜੀ ਆਨੰਦਪੁਰ ਸਾਹਿਬ ਪਹੁੰਚੇ ਨਹੀਂ ਹੋਣੇ।
ਕਿਸੀ ਥਾਨ ਸੰਗਤ ਅਟਕਾਏ,
ਜਾਪਦਾ ਕਿਸੀ ਜਗ੍ਹਾ ਤੇ ਸੰਗਤ ਨੇ ਉਹਨਾਂ ਨੂੰ ਰਸਤੇ ਚ ਰੋਕਿਆ ਹੋਣਾ।
ਭਾਓ ਬਿਲੋਕ ਥਿਰੇ ਲੱਕ ਪਾਏ,
ਉਹ ਭਾਓ ਵੇਖ ਕੇ ਸਿੱਖਾਂ ਦਾ ਰਸਤੇ ਚ ਕਿਤੇ ਟਿਕ ਗਏ ਹਨ।
ਇਤਿਆਦਕ ਕਹਿ ਕਰ ਰਖਾਏ, ਭੋਜਨ ਕੋ ਲਗਾ ਖਾਏ ਤ੍ਰਿਪਤਾਏ।
ਮਹਾਰਾਜ ਜੀ ਨਾਲੇ ਬਚਨ ਕਰਦੇ ਨਾਲੇ ਭੋਜਨ ਛਕ ਰਹੇ ਨੇ, ਭੋਜਨ ਛਕ ਕੇ ਮਹਾਰਾਜ ਜੀ ਤ੍ਰਿਪਤ ਹੋਏ ਨੇ।
ਸੁਨ ਕਹਿ ਕਹਿਤ ਨਾ ਹਮ ਇਤਰ ਹੈ।
ਮਹਾਰਾਜ ਜੀ ਕਹਿੰਦੇ ਆਪਣੇ ਮਾਤਾ ਨੂੰ, ਕਹਿੰਦੇ ਮਾਤਾ ਜੀ ਹੁਣ ਮੈਂ ਇੱਥੇ ਨਹੀਂ ਰਹਿਣਾ, ਹੁਣ ਅਸੀਂ ਇੱਥੇ ਪਟਨਾ ਸ਼ਹਿਰ ਵਿੱਚ ਨਹੀਂ ਰਹਿਣਾ।
ਆਪਣੇ ਦੇਸ਼ ਪਿਆਂ ਨੂੰ ਚੈ,
ਹੁਣ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਾਂ।
ਪਿਤਾ ਸਮੀਪ ਬਿਥਰਾਂਗੇ ਜਾਏ,
ਆਪਣੇ ਪਿਤਾ ਜੀ ਕੋਲ ਜਾ ਕੇ ਰਹਾਂਗੇ।
ਇੱਕ ਪੰਜਾਬ ਆਨੰਦਪੁਰ ਥਾਏ,
ਜਾ ਕੇ ਆਪਣਾ ਨਗਰ ਸ੍ਰੀ ਆਨੰਦਪੁਰ ਸਾਹਿਬ ਵੇਖਾਂਗੇ।
ਸੁਣ ਕੇ ਮਾਤ ਗੁਜਰੀ ਬੈਠ, ਚੈਤਰ ਦੇ ਕਿਮ ਗਮਨੇ ਹੈ ਨਾ।
ਮਾਤਾ ਗੁਜਰੀ ਜੀ ਅੱਗੋਂ ਬੋਲੇ, ਮਾਤਾ ਜੀ ਨਹੀਂ ਚਾਹੁੰਦੇ ਕਿ ਸਤਿਗੁਰੂ ਗੋਬਿੰਦ ਰਾਏ ਜੀ ਮਹਾਰਾਜ ਜੀ ਪੰਜਾਬ ਨੂੰ ਵਾਪਸ ਜਾਣ।
ਇਹ ਸੁਤ ਦੇਸ਼ ਭਲੋ ਇਹ ਮਾਨੋ।
ਮਾਤਾ ਜੀ ਕਹਿੰਦੇ ਪੁੱਤਰ ਜੀ ਆਹ ਦੇਸ਼ ਕੋਈ ਮਾੜਾ ਜਿੱਥੇ ਆਪਾਂ ਰਹਿ ਰਹੇ ਹਾਂ, ਇੰਨਾ ਭਲਾ ਦੇਸ਼ ਹੈ।
ਅਨਕ ਰੀਤ ਕੇ ਸੁਖ ਪਹਿਚਾਨੋ,
ਇੱਥੇ ਅਨਕ ਰੀਤੀਆਂ ਦੇ ਸਾਡੇ ਕੋਲ ਸਾਰੇ ਸੁਖ ਸਾਧਨ ਜਾਣੋ।
ਜਮੈ ਪਿਤਾ ਤੁਮਰੇ ਪੁੱਜ ਜੈ ਹੈ,
ਜਦੋਂ ਤੁਹਾਡੇ ਪਿਤਾ ਜੀ ਉੱਥੇ ਨਗਰ ਚ ਚਲੇ ਜਾਣਗੇ।
ਦੇਸ਼ ਨਰਨ ਕੇ ਉਰ ਪਰ ਪਰਖੇ ਹੈ,
ਉੱਥੋਂ ਦੇ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਰਖ ਲੈਣਗੇ।
ਜਬੈ ਬੁਲਾਵੇ ਕੋ ਜਬ ਸਮੈ,
ਜਦੋਂ ਸਾਨੂੰ ਬੁਲਾਉਣਗੇ।
ਭੇਜੇ ਲਿਖੇ ਪਤਰਕਾ ਹਮੈ,
ਸਾਨੂੰ ਚਿੱਠੀ ਭੇਜਣਗੇ ਆਪਣੇ ਕੋਲ ਬੁਲਾਉਣਗੇ।
ਯਾ ਮਸੰਦ ਸਿੱਖ ਸਭ ਦਾਸ,
ਇੱਥੇ ਵੀ ਸਾਰੇ ਮਸੰਦ ਤੇ ਸਿੱਖ ਸਾਰੇ ਆਪਣੇ ਦਾਸ ਹਨ।
ਜੈਤ ਵਸਤ ਕੋ ਭੇਜੇ ਪਾਸ,
ਅਸੀਂ ਚਾਹੁੰਦੇ ਹਾਂ ਸਾਰਾ ਕੁਝ ਸਾਨੂੰ ਇੱਥੇ ਮਿਲਦਾ ਪ੍ਰਾਪਤ ਹੁੰਦਾ ਹੈ।
ਸਭ ਸੁਖ ਮੈਂ ਬਸ ਸਮੈ ਬਿਤਾਵੈ,
ਸਾਰੇ ਸੁਖ ਦੇ ਨਾਲ ਆਪਾਂ ਇੱਥੇ ਸਮਾਂ ਬਤੀਤ ਕਰ ਰਹੇ ਹਾਂ।
ਮਰਜ਼ੀ ਬਿਨ ਕਿਵੇਂ ਜਾਵੇ,
ਤੁਹਾਡੇ ਪਿਤਾ ਜੀ ਦੀ ਮਰਜ਼ੀ ਤੋਂ ਬਿਨਾਂ ਆਪਾਂ ਪੰਜਾਬ ਕਿਵੇਂ ਚਲੇ ਜਾਈਏ।
ਸੁਣਤ ਬਖਾਨੇ ਪਿਤਾ ਤੋਂ ਪਿਤਾ ਗਏ ਜਬ,
ਮਾਤਾ ਜੀ ਦੇ ਬਚਨ ਸੁਣ ਕੇ ਸਤਿਗੁਰੂ ਜੀ ਅੱਗੋਂ ਫੇਰ ਕਹਿੰਦੇ ਮਾਤਾ ਜੀ ਜਦੋਂ ਪਿਤਾ ਜੀ ਪੰਜਾਬ ਨੂੰ ਗਏ ਹਨ।
ਹਮਕੋ ਆਗਿਆ ਕਰਤ ਭਏ ਤਬ,
ਜਾਣ ਸਮੇਂ ਉਹ ਸਾਨੂੰ ਆਗਿਆ ਕਰ ਗਏ ਨੇ।
ਤਿਨ ਕੀ ਮਰਜ਼ੀ ਪਾਏ ਚਲਨ ਤੇ,
ਮੈਂ ਤਾਂ ਉਹਨਾਂ ਦੀ ਮਰਜ਼ੀ ਪਾ ਕੇ ਚੱਲ ਰਿਹਾ ਹਾਂ।
ਹਿਆ ਨਾ ਠਹਿਰੇ ਇਹੀ ਮਤਨ ਤੇ,
ਜਿਹੜੀ ਮੈਂ ਠਹਿਰਨਾ ਇਹੀ ਮੇਰਾ ਮਤ ਹੈ।
ਇਸ ਬਿਦ ਕਹਿ ਨਿਤਾ ਬ੍ਰਤ ਬਾਤੇ,
ਮਹਾਰਾਜ ਜੀ ਨਿਤਾ ਬ੍ਰਤੀ ਮਾਤਾ ਜੀ ਨੂੰ ਪੰਜਾਬ ਜਾਣ ਨੂੰ ਕਹਿੰਦੇ ਨੇ।
ਚਾਹਤ ਚਿਤ ਮੈਂ ਪੰਤ
ਮਹਾਰਾਜ, ਛੇਤੀ ਪੰਜਾਬ ਮੁੜਨਾ ਚਾਹੁੰਦੇ ਹਨ।
ਸਿੱਖ ਸਿੱਖ ਮਸੰਦ ਗਨ ਆਏ ਹਮੇਸ਼,
ਬਹੁਤ ਸਾਰੇ ਸਿੱਖ ਤੇ ਮਸੰਦ ਜਿਹੜੇ ਨੇ ਉਹ ਰੋਜ਼ ਨੇਤਾ ਪ੍ਰਤੀ ਸਤਿਗੁਰੂ ਜੀ ਕੋਲ ਆਉਂਦੇ ਨੇ।
ਐ ਰਾਮਨੇ ਤ ਕੈ ਵਿਸ਼ੇਸ਼,
ਮਹਾਰਾਜ ਜੀ ਉਹਨਾਂ ਸਾਰਿਆਂ ਨੂੰ ਇਹ ਮਹਾਰਾਜ ਜੀ ਨੂੰ ਆ ਕੇ ਸਾਰੇ ਇਹੀ ਕਹਿੰਦੇ ਕਿ ਮਹਾਰਾਜ ਜੀ ਤੁਸੀਂ ਇੱਥੇ ਹੀ ਰਹੋ।
ਤੋ ਆਪਣੇ ਹੱਥ ਕਰ ਗਾਡੈ,
ਇਹ ਵੀ ਮਹਾਰਾਜ ਜੀ ਆਪਣਾ ਹੱਥ ਕਰਦੇ ਨੇ।
ਚਲਨ ਪੰਜਾਬ ਚਾਓ ਚਿਤ ਬੱਦ,
ਪੰਜਾਬ ਜਾਣ ਵਾਸਤੇ ਮਹਾਰਾਜ ਜੀ ਚਾਓ ਕਰਦੇ ਹਨ।
ਮਾਤਾ ਗੁਜਰੀ ਕੇ ਸੰਗ ਕੈ, ਹਮ ਤੋ ਇਸ ਪੁਰ ਨਾਹਿਨ ਰਹਿ।
ਮਾਤਾ ਗੁਜਰੀ ਜੀ ਨੂੰ ਰੋਜ਼ ਮਹਾਰਾਜ ਜੀ ਇਹੀ ਕਹਿੰਦੇ ਨੇ ਕਿ ਮਾਤਾ ਜੀ ਅਸੀਂ ਇਸ ਨਗਰ ਦੇ ਵਿੱਚ ਨਹੀਂ ਰਹਿਣਾ, ਅਸੀਂ ਤਾਂ ਪੰਜਾਬ ਜਾਣਾ, ਪੰਜਾਬ ਜਾਣ ਦੀ ਸਾਡੀ ਇੱਛਾ ਹੈ। ਜਿਵੇਂ ਸਤਿਗੁਰੂ ਜੀ ਆਪਣੀ ਸਿੱਖ ਜ਼ਾਹਰ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।